ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ।
ਗੁਰਮੁਖ ਸੁਖ ਵੱਲ ਪਾਇਆ, ਸਾਧ ਸੰਗਤ ਗੁਰ ਸਰਨੀ ਆਏ।
ਗੁਰਮੁਖ ਸੁਖ ਫਲ ਪਾਇਆ, ਸਾਧ ਸੰਗਤ ਗੁਰ ਸਰਨੀ ਆਏ। ਜਿਹੜੇ ਭਾਈ ਗੁਰੂ ਦੀ ਸਾਧ ਸੰਗਤ ਦੇ ਨਾਲ ਮਿਲ ਕੇ ਆ ਗਏ ਗੁਰੂ ਮਹਾਰਾਜ ਦੀ ਸ਼ਰਨ ਵਿੱਚ, ਉਹਨਾਂ ਗੁਰਮੁਖਾਂ ਨੇ ਸੁਖ ਫਲ ਦੀ ਪ੍ਰਾਪਤੀ ਕਰ ਲਈ। ਸੁਖ ਫਲ ਕੀ ਹੈ? ਗਿਆਨ, ਬ੍ਰਹਮ ਗਿਆਨ ਰੂਪੀ ਸੁਖ ਫਲ ਨੂੰ ਪਾ ਲਿਆ। ਪਰ ਨਿਯਮ ਇਹ ਹੈ, ਸਾਧ ਸੰਗਤ ਨਾਲ ਮਿਲ ਕੇ ਗੁਰੂ ਦੀ ਸ਼ਰਨ ਵਿੱਚ ਆਉਣ ਵਾਲਿਆਂ ਨੇ, ਉਹਨਾਂ ਗੁਰਮੁਖਾਂ ਨੇ ਇਸ ਦਾਤ ਨੂੰ ਪ੍ਰਾਪਤ ਕੀਤਾ।
ਧਰੂ ਪ੍ਰਹਲਾਦ
ਪ੍ਰਹਿਲਾਦ ਧਰੂ
ਧਰੂ ਪ੍ਰਹਲਾਦ ਵਖਾਣੀਅਨ,
ਠੀਕ ਹੈ।
ਅਮਰੀਕ ਬਲ ਭਗਤ ਸਿਵਾਏ।
ਇਹ ਫਿਰ ਸਾਡੇ ਸੁਖ ਫਲ ਵਾਲੇ ਕੌਣ ਕੌਣ ਹੋਏ? ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਧਰੂ ਜੀ ਹੋਏ, ਉਹ ਆਪਣੇ ਗੁਰੂ ਦੀ ਸ਼ਰਨ ਵਿੱਚ ਆਇਆ। ਪ੍ਰਹਲਾਦ ਜੀ ਹੋਏ। ਸੋ ਇੱਥੇ ਇਸੇ ਤਰ੍ਹਾਂ ਇਹ ਵੀ ਰਾਜੇ ਹੀ ਥੇ, ਅਮਰੀਕ ਵੀ ਰਾਜਾ ਹੀ ਥੇ, ਬਲ ਵੀ ਰਾਜਾ ਹੀ ਥੇ। ਊਂ ਬੰਸਾਵਲੀ ਕਰਕੇ ਤਾਂ ਰਾਜੇ ਥੇ, ਪਰ ਕਰਮ ਕਰਕੇ ਸੁਖ ਫਲ ਵਾਲੇ ਹੋਏ। ਧਰੂ ਭਗਤ ਬਣਿਆ, ਦੇਖੋ ਬਖਾਣੀਆਂ ਮੈਨੇ ਆਖੀਂਦਾ, ਪ੍ਰਹਲਾਦ ਭਗਤ ਆਖੀਂਦਾ, ਅਮਰੀਕ ਉਹ ਵੀ ਭਗਤ ਕਹੀਂਦੇ ਨੇ, ਬਲ ਰਾਜਾ ਹੋਇਆ ਅਤੇ ਭਗਤ ਸਾਰੇ ਅਖਵਾਏ। ਇਹ ਸਾਧ ਸੰਗਤ ਦਾ ਫਲ, ਇਹ ਗੁਰੂ ਦੀ ਸ਼ਰਨ ਦਾ ਫਲ, ਭਗਤ ਬਣ ਗਏ ਰਾਜੇ ਵੀ, ਹਾਂਜੀ, ਨਾਲੇ ਰਾਜ ਵੀ ਕੀਤਾ, ਰਾਜ ਕੀਤਾ, ਰਾਮ ਰਾਜ ਕੀਤਾ, ਹਲੀਮੀ ਰਾਜ ਕੀਤਾ, ਭਗਤੀ ਵਾਲਾ ਰਾਜ ਕੀਤਾ, ਲੋਕਾਂ ਨੂੰ ਸਾਫ ਦਿੱਤਾ, ਭਗਤ ਵੀ ਹੋਏ। 33,000 ਬਰਾਤ ਹੁਣੇ ਰਾਜ ਕੀਤਾ, ਬਲ ਤਾਂ ਕਹਿੰਦੇ ਅਜੇ ਵੀ ਪਤਾਲ ਦਾ ਰਾਜ ਕਰੀ ਰਹੇ। ਸੋ ਇਸ ਤਰ੍ਹਾਂ ਭਗਤ ਵੀ ਅਤੇ ਰਾਜ ਦੋਵੇਂ।
ਸੰਕਾਦਿਕ ਜੈ ਦਿਓ ਜਗ ਬਾਲਮੀਕ ਸਤ ਸੰਗਤ ਰਾਏ।
ਜਗ ਤੇ ਵਿਸਰਾਮ ਕਰੋ। ਸੰਕਾਦਿਕ ਜੈ ਦਿਓ ਜਗ ਬਾਲਮੀਕ ਸਤ ਸੰਗਤ ਰਾਏ। ਉਸੇ ਹੀ ਸੰਗਤ ਨੇ ਦੇਖੋ ਸੰਕਾਦਕਾਂ ਨੂੰ ਜਿਹੜਾ ਅਸੀਂ ਧਾਰ ਦਿੱਤਾ। ਸੰਕਾਦਕ ਕੌਣ ਨੇ? ਬ੍ਰਹਮਾ ਦੇ ਚਾਰ ਪੁੱਤਰਾਂ ਦਾ ਨਾਂ ਸੰਕਾਦਕ ਹੈ, ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ। ਇਹ ਚਾਰੇ ਹੀ ਪੁੱਤਰ ਬ੍ਰਹਮਾ ਦੇ। ਇਸੇ ਤਰ੍ਹਾਂ ਜੈਦੇਵ ਭਗਤ ਜੀ ਦੇਖੋ ਹੋਏ ਨੇ ਜਗ ਦੇ ਵਿੱਚ। ਬਾਲਮੀਕ ਜਿਹੜੇ ਇੱਥੇ ਬਟਵਾਰੇ ਸੀ, ਰਾਹ ਮਾਰ ਸੀ, ਅਤੇ ਸਾਧ ਸੰਗਤ ਦਾ ਫਲ ਕਰਕੇ ਸਾਧੂ ਮਿਲੇ, ਇਹ ਮਾੜਾ ਧੰਦਾ ਛਡਾਇਆ, ਚੋਰੀ ਕਰਨ ਵਾਲਾ, ਮਾਰ ਧਾੜ ਕਰਨ ਵਾਲਾ, ਅਤੇ ਭਗਤਾਂ ਦੀ ਸ਼੍ਰੇਣੀ ਵਿੱਚ ਆ ਗਏ। ਹਾਂ, ਇਹ ਵੀ ਸਾਧ ਸੰਗਤ ਨੇ ਭਾਈ ਇੱਦਾਂ ਤਰਾਏ, ਧਾਰ ਦਿੱਤੇ।
ਬੇਣਤ ਲੋਚਣ ਨਾਮ ਦਿਓ ਤਿੰਨਾ ਸਦਨਾ ਭਗਤ ਸਦਾਏ।
ਇਹ ਵੀ ਭਗਤ ਖਾਏ, ਵੇਖੋ ਬੇਣੀ ਭਗਤ ਜੀ ਹੋਏ, ਪਿਛੇ ਤੁਸੀਂ ਸਰਵਣ ਕੀਤਾ ਹੈ, ਅਤੇ ਜੰਗਲ ਜਾ ਵੜਦਾ ਸੀ ਭਗਤੀ ਕਰਦਾ, ਅਤੇ ਘਰਦਿਆਂ ਦਾ ਜਿਹੜਾ ਜਿਹੜਾ ਸੀ ਮੁਸੀਬਤ ਆਉਂਦੀ, ਪੁੱਛਦੇ ਅਤੇ ਕਿੱਥੇ ਜਾਂਦੇ ਹੋ, ਕਹਿ ਦੇਣਾ ਮੈਂ ਰਾਜੇ ਦੇ ਦਰਬਾਰ ਵਿੱਚ ਜਾਂਦਾ, ਘਰੇ ਪੁੱਤਰ ਪੈਦਾ ਹੋਇਆ, ਹੁਣ ਘਰੇ ਕੋਈ ਚੀਜ਼ ਜਿਹੜੀ ਹੈ ਹੈ ਕੋਈ ਨਹੀਂ। ਇਉਂ ਮਹਾਰਾਜ ਨੇ ਆਪ ਜਿਹੜਾ ਸੀ ਭਗਤ ਦਾ ਰੂਪ ਧਾਰ ਕੇ, ਰਾਜੇ ਦਾ ਰੂਪ ਧਾਰ ਕੇ ਇਹਦੇ ਕਾਰਜ ਸਵਾਰੇ ਸੀ ਬੇਣੀ ਦੇ। ਇਉਂ ਬੇਣੀ ਜੀ, ਭਗਤ ਤ੍ਰਿਲੋਚਨ ਜੀ ਵੀ, ਜਿਨ੍ਹਾਂ ਦੇ ਘਰੇ ਗੁਰੂ ਮਹਾਰਾਜ ਜੀ ਅੰਤਰਜਾਮੀ ਰੂਪ ਧਾਰ ਕੇ ਤ੍ਰਿਲੋਚਨ ਭਗਤ ਦੇ ਘਰੇ 13 ਮਹੀਨੇ ਸੇਵਾਦਾਰ ਹੋ ਕੇ ਰਹੇ ਸੀ। ਘਰਵਾਲੀ ਦੇ ਕਹਿਣ ਤੋਂ ਫਿਰ ਕਹਿ ਦਿੱਤਾ ਘਰਵਾਲੀ ਨੇ ਵੀ ਇਹ ਨੌਕਰ ਕਾਹਦਾ ਲਿਆਂਦਾ, ਨੌਕਰ ਬਣ ਕੇ ਰਹਿਣਾ ਮਹਾਰਾਜ ਜੀ, ਅਤੇ ਇੱਥੇ ਛੱਠੀਆਂ ਦਾ ਭੁੱਖਾ ਲਿਆਂਦਾ। ਇਉਂ ਨਿੰਦਾ ਸੁਣ ਕੇ ਫਿਰ ਜਾਣਾ ਕੀਤਾ। ਉਸ ਵੇਲੇ ਕਿਹਾ ਜੀ ਭਗਤ ਜੀ ਨੇ ਕਿਉਂ ਨਿੰਦਿਆ ਕੀਤੀ, ਤਾਂ ਰੱਬ ਸੀ, ਸੇਵਕ ਨਹੀਂ ਸੀ ਇਹ, ਕਾਏ ਕਾਹੇ ਨਿੰਦ ਸਨਾਰਾਇਣ ਭੋਲੀ ਗਵਾਰੀ। ਹਾਂਜੀ ਹੈ ਭੋਲੀ ਗਵਾਰੀ, ਮੂਰਖ ਨੇ ਕਿਉਂ ਨਿੰਦਾ ਤਾਂ ਨਰਾਇਣ ਸੀ, ਨਾਰਾਇਣ ਨਿੰਦ ਸਿਕਾਏ ਭੋਲੀ ਗਵਾਰੀ। ਇਉਂ ਤ੍ਰਿਲੋਚਨ ਜੀ ਇਹ ਰੂਪ ਹੋ ਕੇ ਆਏ, ਜਿਹੜੇ ਵਾਹਿਗੁਰੂ ਜੀ ਤ੍ਰਿਲੋਚਨ ਦੇ ਘਰੇ ਵਾਹਿਗੁਰੂ ਅੰਤਰਜਾਮੀ ਰੂਪ ਧਾਰ ਕੇ ਆਏ ਸੀ ਸੇਵਕ ਬਣ ਕੇ, ਉਹ ਭਗਤ ਹੋਏ, ਐਂ ਉਹ ਭਗਤਾਂ ਦੇ ਕਾਲ ਸਵਾਰ ਦੇ ਭਗਤ ਬਣਾਇਆ। ਸੋ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਛਿੰਬੇ ਜਾਤੀ 'ਚੋਂ ਹੋਏ, ਅਤੇ ਕਿਸ ਤਰ੍ਹਾਂ ਜਿਹੜਾ ਸੀ ਮੰਦਰ ਵਿੱਚ ਜਦੋਂ ਗਏ ਬ੍ਰਾਹਮਣਾ ਜਿਹੜਾ ਸੀ ਉਹਨਾਂ ਨੂੰ ਨੀਚ ਜਾਤੀ ਜਾਣ ਕੇ ਮੰਦਰ 'ਚੋਂ ਉੱਠਾ ਕੱਢ ਮਾਰਿਆ ਬਾਹਰ, ਬਾਹਰ ਮੰਦਰ ਦੇ ਪੱਛਮ ਵਾਲੇ ਪਾਸੇ ਜਾ ਕੇ ਬਹਿ ਗਏ, ਉੱਥੇ ਆਪਣੀ ਆਖਿਆ ਮਰਚੇ ਪਾਤਸ਼ਾਹ ਨਾਦਰੀ ਹੁੰਦੀ ਹੈ ਤੇਰੀ ਭਗਤੀ ਕਰਦਿਆਂ ਦੀ, ਦੇਰਾ ਹੀ ਫੇਰ ਦਿੱਤਾ, ਅੱਜ ਤੱਕ ਫਿਰਿਆ ਹੋਇਆ ਹਜ਼ੂਰ ਸਾਹਿਬ ਤੋਂ ਜਾਓ ਨਾ ਅੱਗੇ ਔਂਡਾ ਸ਼ਹਿਰ ਆਉਂਦਾ, ਉੱਥੇ ਮੰਦਰ ਹੈ। ਆਮ ਮੰਦਰਾਂ ਦਾ ਮੂੰਹ ਪੂਰਬ ਵੱਲ ਨੂੰ ਹੁੰਦਾ, ਇਹ ਜਿਹੜਾ ਹੈ ਥੀਏ ਦਾ ਵੀ ਪੂਰਬ ਵੱਲ ਨੂੰ ਹੈ, ਪਰ ਜਿਹੜਾ ਸੀ ਭਗਦੇਵ ਨਾਮਦੇਵ ਕਾ ਦੇਹੁਰਾ ਫਿਰਿਆ, ਨਾਮਦੇਵ ਕਾ ਦੇਹਰਾ ਹੀ ਫੇਰ ਦਿੱਤਾ, ਉਸ ਪਾਸੇ ਨੂੰ ਮੂੰਹ ਹੋ ਗਿਆ, ਹੁਣ ਮੁੱਖ ਪੱਛੋਂ ਵਾਲੇ ਪਾਸੇ ਨੂੰ ਹੈ, ਸਾਹਮਣੇ ਭਗਤ ਨਾਮਦੇਵ ਦਾ ਫਿਰ ਸਥਾਨ ਹੈ, ਖੜਾਵਾਂ ਦੀ ਨਿਸ਼ਾਨੀ ਉੱਥੇ ਉਹਨਾਂ ਦੀ ਪਈ ਹੈ, ਔਂਡਾ ਸਾਹਿਬ ਜੀ ਹਜ਼ੂਰ ਔਂਡਾ ਔਂਡਾ ਹਜ਼ੂਰ ਸਾਹਿਬ ਜਾਵੋ ਨਾ, ਉੱਥੋਂ ਗੱਡੀਆਂ ਜਾਂਦੀਆਂ ਨੇ ਸਪੈਸ਼ਲ ਉੱਥੇ ਨੂੰ, ਪਾਉਂਟਾ ਨਹੀਂ ਔਂਡਾ ਔਂਡਾ ਔਂਡਾ, ਇਹ ਮਹਾਰਾਸ਼ਟਰ 'ਚ ਹੈ, 42 ਮੀਲ ਦੂਰ ਆ ਉੱਥੋਂ ਹਜ਼ੂਰ ਸਾਹਿਬ ਤੋਂ, ਅਤੇ ਉੱਥੇ ਜਾ ਕੇ ਦਰਸ਼ਨ ਕਰਕੇ ਆ ਸਕਦੇ, ਉਹ ਸਾਰਾ ਸਾਈਡਾਂ ਉੱਥੋਂ ਨੂੰ ਪਤਾ ਹੈ, ਗੱਡੀ ਉੱਥੋਂ ਕਹੋ ਵੀ ਜਿਹੜੇ ਆਪਣੀ ਵੀ ਗੱਡੀ ਕਰਕੇ ਲੈ ਕੇ ਜਾਊਂਗੇ ਉਹਨਾਂ ਨੂੰ ਪਤਾ ਹੁੰਦਾ, ਸਾਰੇ ਜਾਂਦੇ ਨੇ ਤਕਰੀਬਨ ਉੱਥੇ, ਅਤੇ ਉਹ ਮੰਦਰ ਫਿਰਿਆ ਹੋਇਆ ਪੱਛੋਂ ਵਾਲੇ ਪਾਸੇ ਨੂੰ ਮੁੱਖ ਆਇਆ ਹਜੇ ਵੀ, ਅਤੇ ਔਰੰਗਜ਼ੇਬ ਨੇ ਉਹ ਮੰਦਰ ਫਿਰਿਆ ਜਿਹੜੇ ਜਦੋਂ ਮੰਦਰ ਢਾਹੇ ਨਾ ਇਹਨੂੰ ਵੀ ਬਰੂਦ ਨਾਲ ਉੱਪਰਲਾ ਹਿੱਸਾ ਉਡਾ ਦਿੱਤਾ, ਕਿਉਂਕਿ ਇੱਟਾਂ ਦਾ ਬਣਿਆ ਨਹੀਂ ਸੀ ਵਹਿ, ਇਹ ਤਾਂ ਪੱਥਰਾਂ ਨੂੰ ਘੜ ਘੜ ਕੇ ਮੰਦਰ ਬਣਾਇਆ ਹੋਇਆ ਹੈ, ਪਹਾੜ ਨੂੰ ਖੋਦ ਕੇ ਹੀ ਜਿੱਦਾਂ ਕਾਲਾ ਪੱਥਰ ਹੈ ਉਹਨੂੰ ਖੋਦ ਕੇ ਬਣਾਇਆ ਗਿਆ, ਉੱਪਰਲਾ ਹਿੱਸਾ ਤਾਂ ਉਹਨੇ ਬਰੂਦ ਨਾਲ ਉਡਾ ਦਿੱਤਾ, ਹੇਠਲਾ ਹਿੱਸਾ ਕਾਇਮ ਆ, ਉੱਪਰਲਾ ਜਿਹੜਾ ਸੀ ਦੁਬਾਰੇ ਬਣਿਆ ਉੱਥੇ ਚਿੱਟਾ ਰੰਗ ਕਰਿਆ ਹੋਇਆ, ਹੇਠਲਾ ਜਿਹੜਾ ਹੈ ਉਹ ਕਾਲੇ ਰੰਗ ਦਾ ਮੌਜੂਦ ਉਹੀ ਪੱਥਰ ਹੈ ਪਹਿਲਾਂ ਹੀ ਜਿਹੜਾ ਹੈ। ਇਸ ਤਰ੍ਹਾਂ ਇਹ ਬਾਈ ਧੰਨੇ ਭਗਤ ਦੀ ਇਸੇ ਤਰ੍ਹਾਂ ਗੱਲ, ਨਾਮਦੇਵ ਦੀ ਇੱਦਾਂ ਹੀ ਹੋਇਆ, ਮਾਤਾ ਰੱਖਿਆ ਕੀਤੀ ਹੈ, ਦੇਰਾ ਫੇਰ ਦਿੱਤਾ, ਇਹਨੇ ਧੰਨਾ ਭਗਤ ਜੀ ਦੀਆਂ ਵੀ ਗਊਆਂ ਤੱਕ ਚਾਰੀਆਂ ਨੱਕੇ ਛੱਡ ਦਿੱਤੇ, ਸਾਰੇ ਕਾਲ ਸਵਾਰੇ। ਇਵੇਂ ਸਾਧਨਾ ਜਿਹੜਾ ਸੀ ਕਸਾਈ ਦਾ ਕੰਮ ਕਰਦਾ ਜੋ ਪਹਿਲਾਂ ਸੀ, ਭਾਈ ਭਗਤੀ ਬਣਿਆ, ਇਹ ਭਗਤੀ ਦਾ ਪ੍ਰਭਾਵ ਹੈ, ਇਹ ਸਾਧ ਸੰਗਤ ਦਾ ਪ੍ਰਭਾਵ ਹੈ, ਇਹ ਭਗਤ ਸਦਾਏ ਨੇ, ਭਗਤ ਬਣਾਉਂਦੀ ਆ ਸਾਧ ਸੰਗਤ ਗੁਰੂ ਦੀ ਸ਼ਰਨ, ਪਿੱਛੇ ਇੰਨੇ ਬਣ ਗਏ ਨੇ ਅਤੇ ਹੁਣ ਵੀ ਬਣ ਰਹੇ ਨੇ, ਜਿਹੜੇ ਕਰਦੇ ਨੇ ਬਥੇਰੇ ਹੋਣਗੇ। ਚਲੋ ਜੀ ਹੋਰ ਕੌਣ ਬਣੇ?
ਭਗਤ ਕਬੀਰ ਵਖਾਣੀ ਹੈ ਜਿਨ ਰਵਿਦਾਸ ਬਿਦਰ ਗੁਰ ਭਾਏ।
ਭਗਤ ਕਬੀਰ ਸਾਹਿਬ ਜੀ ਨੀਚ ਜਾਤੀ ਵਿੱਚੋਂ, ਅਤੇ ਇਹਨਾਂ ਨੂੰ ਵੀ ਜਿਹੜਾ ਸੀ ਗੰਗਾ ਵਿੱਚ ਡੋਬਣਾ ਚਾਹਿਆ, ਜੰਜੀਰਾਂ ਨਾਲ ਬੰਨ ਕੇ, ਜੰਜੀਰਾਂ ਟੁੱਟ ਗਈਆਂ, ਭਗਤ ਜੀ ਇਉਂ ਤਰਦੇ ਆ ਗੰਗਾ 'ਤੇ ਜਿਵੇਂ ਧਰਤੀ 'ਤੇ ਬੈਠੇ, ਗੰਗਾ ਕਿਲਿਆ ਹੈ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਮ੍ਰਿਗਸ਼ਾਲਾ ਆ ਗਈ ਉੱਤੇ ਬੈਠੇ ਨੇ ਤਰਦੇ ਜਾ ਰਹੇ ਨੇ। ਇਉਂ ਇਹ ਵੀ ਭਾਈ ਜੁਲਾਹੇ ਜਾਤੀ ਵਿੱਚ ਹੋਣ ਕਰਕੇ ਭਗਤ ਅਖਵਾਇਆ, ਵਖਾਣੀਆਂ ਕਈ ਦੇ ਨੇ। ਰਵਿਦਾਸ ਭਗਤ ਜੀ ਦੇਖੋ ਚਮਾਰ ਜਾਤੀ ਵਿੱਚ ਸਾਰੇ ਗਲਾਨੀ ਕਰਨ ਵਾਲੇ, ਗੰਗਾ ਨੇ ਆਪ ਹੱਥ ਕੱਢ ਕੇ ਇਹਨਾਂ ਤੋਂ ਭੇਟਾ ਲਈ ਭਗਤ ਜਾਣ ਕਰਕੇ। ਸੋ ਇਸ ਤਰ੍ਹਾਂ ਮੀਰਾ ਬਾ ਜਿਹੜੀ ਸੀ ਝਾਲਾਬਾਈ ਰਾਜਸਥਾਨ ਦੇ ਰਾਜੇ ਦੀ ਰਾਣੀ, ਇਹਨਾਂ ਦੀ ਸੇਵਕ ਬਣੀ। ਸੋ ਇਹ ਸਾਰੇ ਭਗਤ ਭਾਈ ਅਖਵਾਏ। ਇਵੇਂ ਬਿਦਰ ਜਿਹੜੇ ਸੀ, ਬਿਦਰ ਜੀ ਵੀ ਜਿਹੜੇ ਸੀ ਭਗਤੀ ਹੋਏ ਕ੍ਰਿਸ਼ਨ ਜੀ ਦੇ, ਹਾਂ ਇਹਨਾਂ ਨੂੰ ਜਿਹੜਾ ਸੀ ਦੁਰਯੋਧਨ ਦਾ ਦਰ ਛੱਡ ਕੇ ਇਹ ਬਿਦਰ ਦੇ ਗਏ। ਹਾਂਜੀ ਉਹ ਭਗਤ ਕਹਾਉਂਦੇ ਨੇ ਬੜੇ ਉਦਾਰ ਬਿਰਤੀ ਵਾਲੇ ਮਾਲਕ ਸੀ ਜਿਹੜੇ ਸੀ ਬਿਦਰ, ਨੀਤੀਵਾਨ ਬਹੁਤ ਸੀ। ਕਹਿੰਦੇ ਨੇ ਵੀ ਆਮ ਇਹਨਾਂ ਬਾਰੇ ਕਥਾ ਹੈ ਵੀ ਵਿਆਸ ਦੇ ਪੁੱਤਰ ਹੋਏ ਨੇ, ਹਾਂਜੀ ਦਾਸੀ ਤੋਂ ਇਹ ਪੈਦਾ ਹੋਏ, ਤਾਂ ਹੀ ਇਹਨਾਂ ਨੂੰ ਦਾਸੀ ਪੁੱਤਰ ਕਿਹਾ। ਦਾਸੀ ਦਾ ਨਾਂ ਸੀ ਸੁਦੇਸ਼ ਨਾਮ, ਉੱਥੋਂ ਪੈਦਾ ਹੋਏ ਸੀ। ਅਤੇ ਇਹ ਬੜੇ ਇਹਨਾਂ ਦਾ ਇੱਕ ਨੀਤੀ ਦਾ ਗ੍ਰੰਥ ਵੀ ਮਿਲਦਾ ਹੈ ਸੰਸਕ੍ਰਿਤ ਵਿੱਚ, ਅਤੇ ਹਿੰਦੀ 'ਚ ਅਨੁਵਾਦ ਹੋਏ ਹੋਏ ਨੇ ਦਾਸ ਕੋਲੋਂ ਪਿਆ ਕਰੇ, ਅਤੇ ਬਿਦਰ ਨੀਤੀ ਕਹਿੰਦੇ ਆ ਉਹ, ਬੜੇ ਨੀਤੀ ਦੇ ਬਹੁਤ ਸੋਹਣੇ ਸੁਚੱਜੇ ਢੰਗ ਦੀ ਨੀਤੀਵਾਨ ਨੀਤੀ ਦੀਆਂ ਗੱਲਾਂ ਦੱਸੀਆਂ ਨੇ। ਰਾਜਾ ਹੋਵੇ ਤਾਂ ਇੱਦਾਂ ਦਾ ਹੋਵੇ, ਰਾਜਨੀਤੀ ਦੀ ਗੱਲ ਬੜੀ ਸੁੰਦਰ ਲਿਖੀ ਹੈ। ਉਹ ਮਿਲਦਾ। ਇਉਂ ਇਹ ਬਿਦਰ ਜੀ ਭਾਈ ਗੁਰ ਭਾਏ, ਇਉਂ ਗੁਰੂ ਨੂੰ ਭਾ ਗਏ ਨੇ ਸਾਰੇ।
ਜਾਤ ਅਜਾਤ ਸਨਾਤ ਵਿੱਚ ਗੁਰਮੁਖ ਚਰਨ ਕਮਲ ਚਿਤ ਲਾਏ।
ਜਿਨ੍ਹਾਂ ਨੇ ਭਾਈ ਗੁਰਚਰਨ ਕਮਲਾਂ ਨਾਲ ਚਿੱਤ ਲਾ ਲਿਆ ਨਾ ਗੁਰਮੁਖਾਂ ਨੇ, ਉਹ ਚਾਹੇ ਜਾਤ ਵਿੱਚੋਂ ਸੀ ਕਿਸੇ, ਚਾਹੇ ਬੇਜਾਤ ਵਿੱਚੋਂ ਸੀ, ਚਾਹੇ ਸਨਾਤ ਨਾਮ ਨੀਚ ਜਾਤੀ ਵਿੱਚੋਂ ਸਨ, ਕੋਈ ਚੰਡਾਲ ਆਦਿਕਾਂ ਵਿੱਚੋਂ ਵੀ, ਗੁਰਬਾਣੀ ਵਿੱਚ ਵੀ ਆਉਂਦਾ ਜਿਹੇ ਕੁਲ ਸਾਧ ਵੈਸ ਨੂੰ ਹੋਏ, ਜਿਹਦੇ ਕੋਲ ਕੋਈ ਰੱਬ ਦਾ ਭਗਤ ਹੋਇਆ, ਜਿਹੇ ਕੁਲ ਸਾਧ ਵੈਸ ਨੂੰ ਹੋਏ, ਵਰਨ ਅਵਰਨ ਰੰਕ ਨਹੀਂ, ਚਾਹੇ ਕਿਸੇ ਵਰਨ ਵਿੱਚੋਂ ਹੈ, ਚਾਹੇ ਕਿਸੇ ਨੀਚ ਜਾਤੀ ਵਿੱਚੋਂ ਹੈ, ਉਹ ਰੰਕ ਨਿੱਕੀ ਹੈ, ਬਿਮਲ ਵਾਸ ਜਗ ਜਾ ਬਿਮਲ ਵਾਸ ਜਾਨੀਆਂ ਜਗ ਸੋਏ, ਉਹਦੀ ਸੁੰਦਰ ਕੀਰਤੀ ਸਾਰੇ ਸੰਸਾਰ ਵਿੱਚ ਜਾਣੀ ਜਾਂਦੀ ਹੈ ਜਿਹੜਾ ਐਸਾ ਭਗਤ ਬਣ ਗਿਆ। ਉਹ ਜਾਤ ਨਾਲ ਉੱਥੇ ਕੋਈ ਸੰਬੰਧ ਨਹੀਂ, ਭਗਤ ਕਰਨ ਵਾਲੇ ਜਿਹੜੇ ਸੀ, ਚਾਹੇ ਨੀਵੀਂ ਜਾਤੀ ਵਿੱਚੋਂ, ਚਾਹੇ ਕਿਸੇ ਜਾਤ ਵਿੱਚੋਂ, ਚਾਹੇ ਕਿਸੇ ਵਿਜਾਤ ਵਿੱਚੋਂ, ਜਿਨ੍ਹਾਂ ਨੇ ਵੀ ਚਰਨ ਕਮਲਾਂ ਚਿੱਤ ਲਾ ਲਿਆ, ਗੁਰਮੁਖ ਬਣ ਗਏ, ਭਗਤ ਹੋ ਗਏ।
ਹਉ ਮੈਂ ਮਾਰੀ ਪ੍ਰਗਟੀ ਆਏ,
ਹਉ ਮੈਂ ਮਾਰੀ ਮਾਰ ਲਈ, ਹਉ ਮੈਂ ਇਹਨਾਂ ਨੇ ਸਤਸੰਗ ਦਾ ਸਦਕਾ, ਗੁਰ ਆਪਾਂ ਆਪਣੇ ਗੁਰਾਂ ਦੇ ਉਪਦੇਸ਼ ਸਦਕਾ, ਜਿਸ ਕਰਕੇ ਪ੍ਰਗਟੀ ਆਏ, ਪ੍ਰਗਟ ਹੋ ਗਏ ਸੰਸਾਰ ਵਿੱਚ। ਹੁਣ ਤੱਕ ਜਿੰਨਾ ਚਿਰ ਸੰਸਾਰ ਰਹੇਗਾ, ਪ੍ਰਗਟ ਹੋਣਗੇ ਭਗਤ ਸਾਰੇ, ਅਤੇ ਹੁਣ ਵੇਖ ਲਓ ਪ੍ਰਗਟ ਹੈ ਨਾ, ਆਕਾਸ਼ ਮੰਡਲ ਵਿੱਚ ਵੀ ਪ੍ਰਗਟ ਹੈ, ਜਿੰਨਾ ਚਿਰ ਰਹੇਗਾ ਤਾਰਾ ਮੰਡਲ ਉਹ ਪ੍ਰਗਟ ਰਹੇਗਾ, ਕਿਉਂ ਪ੍ਰਗਟ ਨੇ ਸਾਰੇ। ਜਦੋਂ ਗੁਰੂ ਗ੍ਰੰਥ ਸਾਹਿਬ ਬਾਣੀ ਚੜ੍ਹਾਉਣ ਆਏ ਸਾਰੇ, ਪ੍ਰਗਟ ਹੋ ਕੇ ਹੀ ਆਏ ਨਾ, ਆ ਕੇ ਚੜ੍ਹਵਾਈ ਆਪੋ ਆਪਣੀ, ਪ੍ਰਗਟ ਨਹੀਂ ਗਏ ਕਿਤੇ।
ਲੋਕ ਵੇਦ ਸੁਣ ਆਖਦਾ, ਸੁਣ ਸੁਣ ਗਿਆਨੀ ਗਿਆਨ ਵਖਾਣਾ।
ਠੀਕ ਹੈ, ਇਹ ਤਾਂ ਲੌਕਿਕ ਰੀਤੀ ਵਾਲੇ ਵੀ ਆਖਦੇ ਨੇ ਲੋਕ, ਹਾਂਜੀ ਸੁਣ ਸੁਣ ਦੋ ਵਾਰੀ ਕਰੋ, ਲੋ ਕਰ ਲਓ ਇੱਕ ਵਾਰੀ ਹੋਰ, ਤਾਂ ਹੀ ਭਜਨ ਉਹਦਾ ਪੂਰਾ ਹੋਣਾ ਪੌੜੀ ਤੇ ਚਾਲ ਦਾ। ਲੋਕ ਵੇਦ ਸੁਣ ਆਖਦਾ,
ਲੋਕ ਵੇਦ ਸੁਣ ਆਖਦਾ,
ਸੁਣ ਸੁਣ ਗਿਆਨੀ ਗਿਆਨ ਵਖਾਣਾ,
ਸੁਣ ਸੁਣ ਗਿਆਨੀ ਗਿਆਨ ਵਖਾਣਾ।
ਲੋਕ ਹਾਂ ਲੋਕ ਕ੍ਰਿਤੀ ਨਾਲ ਸੁਣ ਕੇ ਵੈਦਿਕ, ਹਾਂਜੀ ਵੇਦਾਂ ਦੁਆਰਾ ਸੁਣ ਸੁਣ ਕੇ ਆਖਦੇ ਨੇ ਭਾਈ ਗਿਆਨੀ, ਉਸ ਗਿਆਨ ਨੂੰ ਕਥਨ ਕਰਦੇ ਨੇ ਸੁਣ ਕੇ, ਪਰ ਅੰਤ ਨਹੀਂ ਪਾ ਸਕੇ ਉਹਦੀ ਮਹਿਮਾ ਦਾ, ਆਖਦੇ ਤਾਂ ਹੈਗੇ ਨੇ, ਸਮਗਰ ਨਹੀਂ ਹੋ ਪਾਈ। ਸੁਰਗ
ਸੁਰਗ ਲੋਕ ਸੁਣ ਮਾਤ ਲੋਕ, ਸੁਣ ਸੁਣ ਸਾਤ ਪਾਤਾਲ ਨਾ ਜਾਣਾ।
ਉੱਥੇ ਸੁਣਨੀ ਉੱਥੇ ਸਣ ਹੋਣਾ,
ਸੁਣੀ
ਸੁਰਗ ਲੋਕ ਸਣ ਮਾਤ ਲੋਕ, ਇਉਂ ਕਰੋ ਸਣ ਕਰੋ। ਸੁਰਗ ਲੋਕ ਤੋਂ ਬਾਅਦ ਜਿਹੜਾ ਸੋਹਣਾ ਨਾ, ਸੋਹਣਾ ਤੁਹਾਡੇ ਕੋਲ,
ਹਾਂਜੀ ਸੋਹਣਾ,
ਉੱਥੇ ਸਣ ਕਰ ਲਓ ਜੀ, ਸੱਸਾ ਨਾਣੇ ਨੂੰ ਮੌਕੜ। ਸੁਰਗ ਸੁਣੋ ਪਹਿਲਾਂ, ਸੁਰਗ ਹੋ ਗਿਆ ਲੋਕ, ਉਦੋਂ ਬਾਅਦ ਪਾਠ ਕਰ ਲਓ ਸਣ, ਸੱਸਾ ਨਾਣੇ ਨੂੰ ਔਕੜ ਸਣ, ਹਾਂਜੀ ਇਹਨੂੰ ਸੱਸੇ ਨੂੰ ਔਕੜ ਕੱਟ ਕੇ ਨਾਣੇ ਨੂੰ ਲਾ ਦਿਓ, ਸਣ ਬਣ ਜਾਓ, ਹੋਰ ਕੁਛ ਕਹਿਣ ਦੀ ਲੋੜ ਨਹੀਂ। ਸਣ ਮੈਨੇ ਸਮੇਤ, ਸੁਰਗ ਲੋਕ ਸੁਣ ਮਾਤ ਲੋਕ,
ਸੁਰਗ ਲੋਕ ਸੁਣ ਮਾਤ ਲੋਕ।
ਇੱਥੇ ਖੋਲੋ ਜੀ ਕੱਪੜਾ ਹੋਰ, ਇੱਧਰ ਬਿਠਾਓ ਇਹਨਾਂ ਨੂੰ, ਅਤੇ ਪੋਥੀ ਲੈ ਜਾਓ ਇੱਧਰ ਹੋਰ, ਇਵੇਂ ਸੁਰਗ ਲੋਕ ਅਤੇ ਸਣ ਮਾਤ ਲੋਕ, ਸੁਣ ਸਮੇਤ, ਸੁਰਗ ਲੋਕ ਦੇ ਸਮੇਤ, ਮਾਤ ਲੋਕ ਦੇ ਸਮੇਤ, ਅਤੇ ਸੁਣ ਸੁਣ ਕੇ ਸੱਤ ਪਤਾਲ, ਸੱਤੇ ਪਤਾਲਾਂ ਵਾਲੇ, ਹਾਂਜੀ ਉਹ ਵੀ ਸੁਣ ਸੁਣ ਕੇ, ਸੁਰਗ ਲੋਕ ਵਾਲੇ ਵੀ ਸੁਣ ਕੇ, ਮਾਤ ਲੋਕ ਵਾਲੇ ਵੀ ਸੁਣ ਕੇ, ਉਹਨਾਂ ਸੁਣ ਕੇ ਪਤਾਲ ਲੋਕ ਵਾਲੇ ਵੀ ਸੁਣ ਸੁਣ ਕੇ, ਨਾ ਜਾਣੇ ਸੁਣਦੇ ਤਾਂ ਹਨ ਪਰ ਮਹਿਮਾਨ ਨੂੰ ਨਾ ਜਾਣ ਸਕੇ, ਸੁਣ ਕੇ ਆਪੋ ਵਿੱਚ ਗੱਲਾਂ ਤਾਂ ਕਰਦੇ ਨੇ।
ਭੂਤ ਭਵਿੱਖ ਨਾ ਵਰਤਮਾਨ, ਆਦਿ ਮੱਧ ਅੰਤ ਹੋਏ ਹੈਰਾਨ,
ਹੈਰਾਨ ਹੋ ਰਹੇ ਨੇ, ਕਿਸੇ ਨੂੰ ਨਹੀਂ ਪਤਾ ਵੀ ਭੂਤ ਕਾਲ ਵਿੱਚ ਕੀ ਹੋ ਗਿਆ ਪਿੱਛੇ, ਸੁਣਨ ਵਾਲਿਆਂ ਨੂੰ ਭਵਿੱਖ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਹੋ ਜਾਣਾ ਕਿਸੇ ਨੂੰ ਵਿੱਚ, ਅਤੇ ਵਰਤਮਾਨ ਸਮਾਂ ਲੰਘ ਰਿਹਾ ਇਹਦੇ 'ਚ ਪਤਾ ਨਹੀਂ ਆ ਇੱਕ ਘੜੀ ਨੂੰ ਕੀ ਉਹਨੇ ਕਰ ਦੇਣਾ, ਸੋ ਉਹ ਨਹੀਂ ਜਾਣਦੇ, ਇਸ ਕਰਕੇ ਆਦਿ ਮੱਧ ਅੰਤ, ਅਤੇ ਆਦਿ ਤੋਂ ਲੈ ਕੇ, ਸੋ ਇਸੇ ਤਰ੍ਹਾਂ ਆਦਿ ਸੰਸਕਾਰ ਜਿਹੜਾ ਸੀ ਪਹਿਲੇ ਸਮੇਂ ਤੋਂ ਮੱਧ ਹੁਣ ਜਿਹੜਾ ਸਮਾਂ ਲੰਘ ਰਿਹਾ ਅੰਤ ਜਿਹੜਾ ਭਵਿਖਤ ਕਾਲ ਅੱਗੇ ਹੋਵੇਗਾ ਅੰਤ ਨੂੰ ਹੈਰਾਨ ਹੀ ਹੋ ਰਹੇ ਨੇ ਵੀ ਕੀ ਹੋਣਾ ਇਹਨਾਂ ਸਮਿਆਂ ਵਿੱਚ ਨਹੀਂ ਕੁਝ ਜਾਣ ਹੈਰਾਨਗੀ ਹੈ ਇਸ ਕੋਲੋਂ ਹੈਰਾਨ ਨੇ ਨਹੀਂ ਪਤਾ ਕੁਛ ਕੋਈ ਗਿਆਨ ਨਹੀਂ ਕੋਈ ਬੋਧ ਨਹੀਂ
ਉੱਤਮ ਮੱਧਮ ਨੀਚ ਹੋਏ ਸਮਝ ਨਾ ਸਕਣ ਚੋਜ ਵਿਡਾਣਾ
ਹਾਂ ਤਿੰਨ ਤਰ੍ਹਾਂ ਦੇ ਦਰਜੇ ਨੇ ਪੁਰਸ਼ਾਂ ਦੇ ਇੱਕ ਉੱਤਮ ਹੈ ਇੱਕ ਮੱਧਮ ਹੈ ਇੱਕ ਨੀਚ ਹੈ ਜਾਂ ਉੱਤਮ ਸਤੋ ਗੁਣੀਆਂ ਨੂੰ ਉੱਤਮ ਕਹਿ ਦਿੰਦੇ ਨੇ ਹਾਂਜੀ ਮੱਧਮਾਂ ਨੂੰ ਕੀ ਕਹਿ ਜਿਹੜੇ ਨੇ ਰਜੋ ਗੁਣੀ ਨੀਚ ਜਿਹੜੇ ਨੇ ਤਮੋ ਗੁਣੀ ਸ਼ਹੀਦਾਂ ਦੇ ਜਿਹੜੇ ਭਾਈ ਸਤੋ ਗੁਣੀ ਰਜੋ ਗੁਣੀ ਤਮੋ ਗੁਣੀ ਨੇ ਜਿਹੜੇ ਹੋਏ ਸਮਝ ਨਾ ਸਕਣ ਸਮਝੇ ਵੀ ਨਹੀਂ ਸਕੇ ਚੋਜ ਵਡਾਉਣਾ ਉਸ ਚੋਜੀ ਵਾਹਿਗੁਰੂ ਦੇ ਚੋਜ ਜਿਹੜੇ ਨੇ ਵਡਾਉਣੇ ਅਸ਼ਚਰਜ ਨੇ ਵਡਾਉਣਾ ਮੈਨੇ ਅਸ਼ਚਰਜ ਨੇ ਉਹਦੇ ਚੋਜ ਜਾਣ ਨਹੀਂ ਸਕੇ ਤਿੰਨੇ ਗੁਣਾਂ ਵਾਲੇ ਵੀ ਕਿਉਂਕਿ ਉਹ ਤਾਂ ਤਿੰਨਾਂ ਗੁਣਾਂ ਤੋਂ ਪਰੇ ਹੈ ਤਿੰਨ ਗੁਣ ਵਿਸ਼ਿਆ ਵੇਦਾਂ ਵੇਦ ਵੀ ਤਿੰਨੇ ਗੁਣਾਂ ਦੀ ਗੱਲ ਕਰਦਾ ਹੈ ਅਤੇ ਤਿੰਨ ਗੁਣ ਮਾਇਆ ਦੇ ਹੀ ਨੇ ਰਾਜਗੁਣ ਤਮ ਗੁਣ ਸਤਗੁਣ ਕਹੀ ਹੈ ਇਹ ਸਭ ਤੇਰੀ ਮਾਇਆ ਇਸ ਕਰਕੇ ਹੁਣ ਰਾਜਗੁਣ ਇਹ ਜਿਹੜੇ ਅਸੀਂ ਰਜੋ ਗੁਣੀ ਤਮੋ ਗੁਣੀ ਅਤੇ ਆਖੀਂਦੇ ਨੇ ਕਹਿੰਦੇ ਨੇ ਰਜੋ ਗੁਣੀ ਹੋ ਗਏ ਰਾਜੇ ਆਦਿਕ ਤਮੋ ਗੁਣੀ ਰਾਕਸ਼ਸ ਆਦਿਕ ਸਤੋ ਗੁਣੀ ਚਲੋ ਦੇਵਤਿਆਂ ਨੂੰ ਲੈ ਲਓ ਇਹ ਵੀ ਜਿਹੜੇ ਨੇ ਸੁਣ ਆਖ ਵਿਖਾਣੇ ਸੁਣ ਸੁਣ ਕੇ ਉਹਦੇ ਕਥਨਾਂ ਨੂੰ ਤਾਂ ਆਖਦੇ ਨੇ ਪਰ ਕਹਿ ਨਹੀਂ ਸਕੇ ਪੂਰਾ
ਮਨ ਬਚ ਕਰਮ ਸੇ ਭਰਮ ਦੇ
ਮਨ ਕਰਕੇ ਵੀ ਭਰਮ ਰਹੇ ਨੇ ਬਚਨਾ ਕਰਕੇ ਵੀ ਭਰਮ ਰਹੇ ਨੇ ਕਰਮ ਸਰੀਰ ਕਰਕੇ ਵੀ ਭਰਮ ਰਹੇ ਨੇ
ਸਾਧ ਸੰਗਤ ਸਤਿਗੁਰ ਨਾ ਸਿਝਾਣਾ
ਸਿਆਣਾ ਜੱਜਾ ਵੀ ਨਹੀਂ ਲਾਉਣਾ
ਸਿਆਣੇ
ਨੱਕ ਚਵਾ ਸਿਆਣੇ ਸਾਰੀ ਤੁਕ ਨੂੰ ਇਕੱਠੇ ਪੜਾਂਗੇ
ਮਨ ਬਚ ਕਰਮ ਸੇ ਭਰਮ ਦੇ ਸਾਧ ਸੰਗਤ ਸਤਿਗੁਰ ਨਾ ਸਿਆਣੇ ਸਿਆਣੇ
ਜਿਆਂ ਬੋਲ ਗਿਆ
ਸਿਆਣੇ
ਸਾਧ ਸੰਗਤ ਚਾਹ ਕੇ ਸਤਿਗੁਰੂ ਦੁਆਰਾ ਨਾ ਸਿਆਣੇ ਪਹਿਚਾਣ ਨਹੀਂ ਸਕੇ ਉਸ ਬ੍ਰਹਮ ਨੂੰ ਹਾਂਜੀ
ਫੱਕੜ ਹਿੰਦੂ ਮੁਸਲਮਾਨ ਹੈ
ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਫੱਕੜੇ ਰਹਿ ਗਏ ਫੱਕੜ ਨਾਮ ਖਰਾਬ ਬਰਤਾਈਆਂ 'ਚ ਰਹਿ ਗਏ ਬੇਅਰਥੇ ਰਹਿ ਗਿਆ ਕੰਮ ਜਿਹੜੇ ਸੀ ਫੱਕੜ ਨਾਮ ਫਜ਼ੂਲ ਬੋਲਣ ਵਾਲੇ ਹੀ ਰਹਿ ਗਏ ਨੇ ਇਹ ਕੁਝ ਫੱਕੜ ਦੇ ਅਰਥ ਨੇ ਫੱਕੜ ਜਿਹੜੇ ਨੇ ਬਕਵਾਸ ਕਰਨ ਵਾਲੇ ਹੀ ਰਹਿ ਗਏ ਇਹ ਵੀ ਅਰਥ ਨੇ ਚਾਹੇ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਬਿਨਾਂ ਸਤਿਗੁਰੂ ਤੋਂ ਬਿਨਾਂ ਸਾਧ ਸੰਗਤ ਤੋਂ ਭਾਈ ਫੱਕੜੇ ਰਹਿ ਗਏ ਫਲ ਰਹਿਤ ਰਹਿ ਗਏ ਸਮਝ ਲਓ
ਸਤਿਯੁਗ ਇੱਕ ਵਿਗਾੜਦਾ ਤਿਸ ਪਿੱਛੇ ਫੜ ਦੇਸ ਪੀੜਾਏ
ਹੁਣ ਅਨਿਆਉ ਦੱਸ ਰਹੇ ਨੇ ਭਾਈ ਪਿਛਲੇ ਯੁੱਗਾਂ ਦਾ ਕੀ ਆ ਬੇਇਨਸਾਫੀ ਹੁੰਦੀ ਸੀ ਉਹਨਾਂ ਯੁੱਗਾਂ 'ਚ ਸਤਿਯੁਗ ਇੱਕ ਵਿਗਾੜਦਾ
ਸਤਿਯੁਗ ਇੱਕ ਵਿਗਾੜਦਾ
ਜੇ ਸਤਿਯੁਗ ਦੇ ਸਮੇਂ ਵਿੱਚ ਕੋਈ ਇੱਕ ਤੋਂ ਕਿਸੇ ਦਾ ਵਿਗਾੜ ਹੋ ਗਿਆ ਨਾ ਸਾਰਾ ਦੇਸ਼ ਪੀੜ ਦਿੱਤਾ ਜਾਂਦਾ ਸਾਰੇ ਦੇਸ਼ ਨੂੰ ਸਜ਼ਾ ਪਾਪ ਇੱਕ ਕਰਦਾ ਦਿੱਤੀ ਜਾਂਦੀ ਸਾਰੇ ਸਜ਼ਾ ਸਾਰੇ ਦੇਸ਼ ਨੂੰ ਇੱਥੇ ਗਾਥਾ ਵੀ ਆਉਂਦੀ ਹੈ ਇੱਕ ਬੇਣੀ ਨਾਮੇ ਰਾਜਾ ਹੋਇਆ ਇੱਕ ਉਹ ਬੇਣੀ ਨਾਮੇ ਰਾਜਾ ਜਿਹੜਾ ਸੀ ਸ਼ੁਕਰਾਚਾਰੀਆ ਦੀ ਜਿਹੜੀ ਲੜਕੀ ਸੀ ਉਹਦਾ ਸੱਤ ਭੰਗ ਕੀਤਾ ਇਹਨੇ ਧੋਖੇ ਨੂੰ ਜਿਹੜਾ ਸੀ ਇਸ ਰਾਜੇ ਨੇ ਸ਼ੁਕਰਾਚਾਰੀਆ ਨੂੰ ਪਤਾ ਲੱਗਾ ਇਸ ਗੱਲ ਦਾ ਤਾਂ ਸ਼ੁਕਰਾਚਾਰੀਆ ਨੇ ਆਪਣੇ ਬਲ ਨਾਲ ਸ਼ਕਤੀ ਨਾਲ ਕੀ ਕੀਤਾ ਸਾਰੇ ਦੇਸ਼ ਨੂੰ ਸਜ਼ਾ ਦੇ ਦਿੱਤੀ ਕੀ ਕੀਤਾ ਰੇਤੇ ਦਾ ਮੀਂਹ ਪਾਉਣਾ ਸ਼ੁਰੂ ਕਰ ਦਿੱਤਾ ਤਬਾਹ ਕਰਤਾ ਰਾਜ ਉਹਦਾ ਸਾਰੇ ਦੇਸ਼ ਦਾ ਰਾਜੇ ਦਾ ਮੀਂਹ ਦੀ ਬਜਾਏ ਰੇਤੇ ਦਾ ਹੀ ਮੀਂਹ ਬਣਾਉਣਾ ਸ਼ੁਰੂ ਕਰਾਤਾ ਬਾਕੀ ਦਾ ਕੀ ਕਸੂਰਤੀ ਰਾਜੇ ਕਿਨੇ ਕੀਤਾ ਨੁਕ ਜਿਹੜਾ ਸੀ ਪਾਪ ਅਤੇ ਸਜ਼ਾ ਸਾਰੇ ਦੇਸ਼ ਨੂੰ ਇਹ ਐਸਾ ਕਨਿਆਉਂ ਸੀ ਸਤਿਯੁਗ ਦੇ ਵੇਲੇ ਦਾ ਵਿਗਾੜ ਦਾ ਇੱਕ ਕੋਈ ਕੰਮ ਉਹਦੇ ਪਿੱਛੇ ਫਰ ਦੇਸ਼ ਪੀੜਾਏ ਸਾਰਾ ਦੇਸ਼ ਹੀ ਪੀੜ ਦਿੱਤਾ ਜੀ
ਤ੍ਰੇਤਾ ਨਗਰੀ ਵਗਲੀ ਹੈ
ਇਹ ਵਗਲੀਆ ਪਾਠ ਤਦ ਕਿ ਵਲ ਗਈ ਹੈ ਵਗਲੀ ਹੈ
ਹਾਂਜੀ
ਸਾਰਿਆਂ ਕੋਲ
ਹਾਂਜੀ
ਵਲ ਗਈ ਹੈ ਨਹੀਂ ਕਿਸੇ ਕੋਲ ਅਰਥ ਬਸ ਚਲੋ ਅਰਥ ਉਹੀ ਨਿਕਲਣਾ ਵਲਗੀਆ ਦੀ ਅਰਥ ਵਲ ਗਿਆ ਘੇਰਿਆ ਜਾਣਾ ਫੜੀ ਹਾਂਜੀ ਤ੍ਰੇਤਾ ਨਗਰੀ ਵਗਲੀ ਹੈ
ਤ੍ਰੇਤਾ ਨਗਰੀ ਵਗਲੀ ਹੈ
ਹਾਂ ਜੇ ਤ੍ਰੇਤੇ ਵਿੱਚ ਕਿਸੇ ਨੇ ਇੱਕ ਨੇ ਪਾਪ ਕੀਤਾ ਨਗਰੀ ਉਹ ਵਗਲੇ ਘੇਰਾ ਪਾ ਦਿੰਦਾ ਨਗਰੀ ਨੂੰ
ਦੁਆਪਰ ਵੰਸ ਨਰਕ ਸਹਿਮਾਏ।
ਅਤੇ ਦੁਆਪਰ ਵਿੱਚ ਜੇ ਇੱਕ ਨੇ ਕਸੂਰ ਕੀਤਾ ਪਾਪ ਤਾਂ ਵੰਸੇ ਖਤਮ ਕਰਤੀ। ਹੁਣ ਤ੍ਰੇਤੇ ਨਗਰੀ ਦੇਖੋ, ਰਾਵਣ ਦਾ ਇਕੱਲੇ ਦਾ ਹੀ ਨੁਕਸ ਸੀ ਤ੍ਰੇਤੇ ਯੁੱਗ ਵਿੱਚ, ਸੀਤਾ ਹਰਨ ਕੀਤਾ, ਪਾਪ ਤਾਂ ਇਕੱਲੇ ਰਾਵਣ ਨੇ ਕੀਤਾ, ਸਾਰਤੀ ਸਾਰੀ ਲੰਕਾ, ਨਗਰੀ ਬਗਲਤੀ ਨਾ, ਨਗਰੀ ਨੂੰ ਹੀ ਸਾਰੇ ਦੰਡਿਤ ਕਰ ਦਿੱਤਾ, ਸਾ ਜਿਹੜੇ ਸੀ ਸਾਰੇ ਹੋਰ ਜਿਹੜੇ ਥੇ ਉਹ ਮਾਰ ਦਿੱਤੇ, ਉੱਥੇ ਰਾਕਸ ਮਾਰ ਦਿੱਤੇ, ਨਗਰੀ ਸਾੜ ਦਿੱਤੀ ਸਾਰੀ, ਕਸੂਰ ਇੱਕ ਰਾਵਣ ਦਾ। ਸੋ ਕਿਹੜਾ ਨਿਆਂ ਹੋਇਆ ਫਿਰ ਇੱਥੇ ਰਿਸ਼ਤੇ ਦਾ ਵੀ? ਦੁਆਪਰ ਵਿੱਚ ਬੰਸ ਖਤਮ ਕਰਤੇ। ਦੁਆਪਰ ਵਿੱਚ ਕਿਵੇਂ ਬੰਸ ਖਤਮ ਹੋਈ? ਕ੍ਰਿਸ਼ਨ ਦਾ ਪੁੱਤਰ ਜਿਹੜਾ ਸੀ ਜਾਮਬੰਤੀ ਤੋਂ ਪੈਦਾ ਹੋਇਆ, ਸਾਂਭਾ, ਸਾਂਭੇ ਨਾਮੇ ਪੁੱਤਰ, ਨਾਲ ਦੇ ਹੋਰ ਯਾਦਵਾਂ ਨੂੰ ਪੁੱਤਰਾਂ ਨੂੰ ਇਕੱਠੇ ਕਰਕੇ ਦਰਵਾਸਾ ਰਿਸ਼ੀ ਦੇ ਮੂਹਰੇ ਇਸ ਰੂਪ ਵਿੱਚ ਆਏ, ਇਸਤਰੀ ਵਾਲੇ ਕੱਪੜੇ ਪਵਾਤੇ, ਅਣਦਾੜੀਆ ਸੀ, ਕੱਪੜੇ ਇਸਤਰੀ ਵਾਲੇ ਪਵਾਤੇ ਜਾਮੇ ਨੂੰ, ਅਤੇ ਵਾਹਿਗੁਰੂ ਜੀ ਸਾਂਭੇ ਨੂੰ, ਜਾਮਬੰਦੀ ਦਾ ਪੁੱਤਰ ਸੀ, ਨਾਮ ਸੀ ਸਾਂਭਾ, ਇਸਤਰੀ ਵਾਲੇ ਕੱਪੜੇ ਪਵਾ ਕੇ ਪੇਟ ਨੂੰ ਲੋਹੇ ਦੀ ਵੱਡੀ ਬਾਟੀ ਬੰਨ੍ਹ ਦਿੱਤੀ, ਬਾਟੀ ਬੰਨ੍ਹ ਕੇ ਉੱਤੋਂ ਦੀ ਕੱਪੜਾ ਪਵਾ ਜਿਹੜਾ ਸੀ ਸੂਟ ਪਵਾਤਾ ਇਸਤਰੀਆਂ ਵਾਲਾ, ਅਤੇ ਦਰਵਾਜ਼ਾ ਦੇ ਸਾਹਮਣੇ ਆ ਕੇ ਕਹਿੰਦੇ ਦੱਸੋ ਜੀ ਇਹ ਲੜਕੀ ਨੂੰ ਕੀ ਪੈਦਾ ਹੋਊਗਾ? ਉਹ ਕਹਿੰਦੇ ਜਾਓ ਵੱਡਿਆਂ ਨਾਲ ਮਖੌਲ ਨਹੀਂ ਕਰੀਂਦੇ, ਚੱਲ ਜਾਓ ਕ੍ਰਿਸ਼ਨ ਦੇ ਬੁਲਾ ਦੋ, ਐਵੇਂ ਨਹੀਂ ਛੇੜੀਂਦਾ ਰਿਸ਼ੀਆਂ ਮੁਨੀਆਂ ਨੂੰ, ਦਰਵਾਸਾ ਗੁਰੂ ਵੀ ਸੀ ਕ੍ਰਿਸ਼ਨ ਦਾ। ਅਤੇ ਫਿਰ ਇਸੇ ਤਰ੍ਹਾਂ ਹੀ ਕੀਤਾ, ਨਹੀਂ ਜੀ ਨਹੀਂ ਦੱਸੋ ਕੀ ਹੈ, ਚੰਗਾ ਕਹਿੰਦੇ ਫਿਰ ਸੁਣ ਲਓ ਕੀ ਹੋਊਗਾ, ਇਹ ਤਾਂ ਉਹ ਪੈਦਾ ਹੋਊਗਾ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰੂਗਾ। ਅਤੇ ਹੁਣ ਕਸੂਰ ਤਾਂ ਇੱਕ ਮੁੰਡੇ ਦਾ ਸੀ, ਨਾਸ਼ ਕੁੱਲ ਦਾ, ਇਸੇ ਹੀ ਫਿਰ ਕਹਿੰਦੇ ਹੋਇਆ ਉਹ ਜਿਹੜਾ ਉਗੜ ਸੈਣ ਸੀ ਇਹਦਾ ਨਾਨਾ ਕਿਸ਼ਨ ਦਾ, ਉਹਨੇ ਫਿਰ ਕਿਤੋਂ ਜਿਹੜੀ ਬਾਟੀ ਲੈ ਕਰਕੇ ਜਿਹੜਾ ਸੀ ਰਤਵਾ ਦਿੱਤੀ, ਰਤਵਾਉਣ ਤੋਂ ਭਾਵ ਜਿਹੜਾ ਸੀ ਉਹਨੂੰ ਰੇਤ ਦਿੱਤਾ, ਸਾਰੀ ਬਾਟੀ ਵੀ ਖਤਮ ਕਰ ਦਈਏ, ਉਹ ਰੇਤਿਆ ਹੋਇਆ ਜਿਹੜਾ ਸੀ ਬਾਟੀ ਉਹ ਜਮ ਜਿਹੜਾ ਸੀ ਜਿੱਥੇ ਗੋਮਤੀ ਪੈਂਦੀ ਆ ਸਮੁੰਦਰ ਉੱਥੇ ਸੁਟਾ ਦਿੱਤੀ, ਹਰੀ ਹਰ ਖੇਤਰ ਵਿੱਚ, ਪ੍ਰਭਾਤ ਖੇਤਰ ਵਿੱਚ, ਅਤੇ ਉਹ ਜਿਹੜਾ ਬਚਦਾ ਸੀ ਥੋੜ੍ਹਾ ਜਿਹਾ ਫਾਲਾ ਰਹਿ ਗਿਆ ਬਾਟੀ 'ਚੋਂ, ਉਹ ਡਿੱਗ ਪਿਆ ਹੱਥ ਕਰਕੇ ਸਮੁੰਦਰ ਡਿੱਗ ਗਿਆ, ਮੱਛੀ ਨਹੀਂ ਕਹਿੰਦੇ ਨਿਗਲ ਲਿਆ, ਸ਼ਿਕਾਰੀ ਆਇਆ ਮੱਛੀ ਫੜੀ ਗਈ ਆ, ਜਦੋਂ ਮੱਛੀ ਨੂੰ ਚੀਰ ਆ ਤਾਂ ਵਿੱਚੋਂ ਫਾਲਾ ਵੀ ਨਿਕਲਿਆ, ਕਹਿੰਦਾ ਤਾਂ ਵਧੀਆ ਗੱਲ ਹੈ, ਇਹ ਤਾਂ ਮੈਂ ਆਪਣੇ ਤੀਰ ਦੇ ਮੂਹਰੇ ਲਾਉਣ ਦਾ ਕੰਮ ਵਧੀਆ ਕਰੂੰਗਾ, ਤਿੱਖਾ ਚੰਗਾ। ਸੋ ਐਸਾ ਹੀ ਕੀਤਾ ਹੈ, ਅਖੀਰ 'ਤੇ ਇਹ ਜਿੰਨੇ ਸੇ ਫਿਰ ਉਹ ਜਾਦਮ ਇਕੱਠੇ ਹੋ ਕੇ, ਇੱਕ ਦਿਨ ਕੀ ਹੋਇਆ ਵੀ ਉਹ ਰੇਤਿਆ ਹੋਇਆ ਜਿਹੜਾ ਸੀ ਬਾਟੀ ਲੋਹੇ ਦੀ, ਉਹ ਤੋਂ ਬੜੀ ਤਿੱਖੀ ਦੱਬ ਪੈਦਾ ਹੋਈ ਤੀਰਾਂ ਵਾਂਗ, ਉਸ ਖੇਤਰ ਵਿੱਚ ਸਾਰੇ ਜਿੰਨੇ ਜਾਦਮ ਸੀ ਸ਼ਰਾਬ ਪੀ ਕੇ ਸ਼ਰਾਬੀ ਹੋਏ ਹੋਏ ਆਪਾਂ ਵਿੱਚੋਂ ਜਿਹੜੇ ਸੀ ਲੜ ਪਏ, ਅਤੇ 56 ਕਰੋੜ ਗਿਣਤੀ ਦੱਸੀ ਇਤਿਹਾਸ ਵਿੱਚ ਇਹਨਾਂ ਦੇ, ਇੰਨੇ ਜਾਦਮ ਸੀ ਇਹਦੇ ਕੁੱਲ ਦੇ ਅੱਗੇ, ਜਾਦਮ ਕੁੱਲ ਸੀ ਨਾ ਕਿਸਮ ਦੀ, ਇਉਂ ਸਾਰੇ ਉਹ ਦੱਬ ਜਿਹੜੀ ਤਿੱਖੀ ਤੀਰਾਂ ਵਾਂਗੂ ਪੱਟ ਪੱਟ ਕੇ ਦੂਜੇ ਨੂੰ ਮਾਰ ਮਾਰ ਕੇ ਮਰ ਗਏ ਸਾਰੇ, ਰਹਿ ਗਿਆ ਇਕੱਲਾ ਕ੍ਰਿਸ਼ਨ, ਉਹਨਾਂ ਵਿੱਚੋਂ ਕੁੱਲ ਬੰਸ ਹੋਣੀ ਨਾਸ ਬੰਸ ਹੋ ਗਿਆ ਨਾ ਕੁੱਲ ਦਾ, ਕ੍ਰਿਸ਼ਨ ਵੀ ਉਹ ਜਿਹੜਾ ਸੀ ਪ੍ਰਭਾਤ ਖੇਤਰ ਵਿੱਚ ਦੇਖਿਆ ਵੀ ਸਾਰੇ ਜਾਦਮ ਖਤਮ ਹੋ ਗਏ ਨੇ, ਉਸ ਤਰ੍ਹਾਂ ਫਿਰ ਇੱਕ ਤਰ੍ਹਾਂ ਖੱਬੇ ਗੋਡੇ ਉੱਤੇ ਸੱਜੀ ਲੱਤ ਰੱਖ ਕੇ ਜਿਹੜਾ ਪਿਆ ਹੋਇਆ ਸੀ, ਉਦੋਂ ਜਿਹੜਾ ਵਧਕ ਸੀ ਸ਼ਿਕਾਰੀ ਉਹਨੇ ਇਹਦੇ ਪੈਰ ਜਿਹੜਾ ਪਦਮ ਚਮਕ ਰਿਹਾ ਸੀ ਨਾ ਕ੍ਰਿਸ਼ਨ ਦੇ, ਉਹਨੂੰ ਵੇਖਦੇ ਆਖਿਆ ਵੀ ਮਿਰਗ ਦੀ ਅੱਖ ਚਮਕ ਰਹੀ ਆ, ਮਿਰਗਾ ਉਹੀ ਜਿਹੜਾ ਫਾਲਾ ਸੀ ਆਪਣੇ ਤੀਰ ਦੇ ਮੂਹਰੇ ਲਾ ਕਰਕੇ ਨਿਸ਼ਾਨਾ ਮਾਰਿਆ ਕ੍ਰਿਸ਼ਨ ਦੇ ਪੈਰ ਨੂੰ, ਆ ਵੱਜਿਆ ਭੱਜ ਗਿਆ, ਦੇਖਿਆ ਵੀ ਦੇਖਿਆ ਸ਼ਿਕਾਰ ਆਪਣਾ ਆ ਕੇ ਦੇਖਿਆ ਤਾਂ ਕ੍ਰਿਸ਼ਨ ਜੀ, ਕਹਿਣ ਲੱਗਾ ਬੜੇ ਅਫਸੋਸ ਦੀ ਗੱਲ ਆ, ਮੈਂ ਤਾਂ ਮਿਰਗ ਸਮਝਿਆ ਸੀ, ਅਤੇ ਕੀ ਕਾਰਨ ਬਣ ਗਿਆ? ਉਸ ਪਾਸ਼ਚਾਤਾਪ 'ਚ ਬੈਠਣ ਲੱਗਾ, ਕਹਿਣ ਲੱਗੇ ਕ੍ਰਿਸ਼ਨ ਇਹ ਇੱਦਾਂ ਹੀ ਭਾਵੀ ਹੋਣੀ ਸੀ, ਤੂੰ ਇਹ ਕਰਨਾ, ਇਹ ਤੂੰ ਆਪਣੇ ਪਿਛਲੇ ਕਰਮ ਦਾ ਬਦਲਾ ਲੈ ਰਿਹਾ। ਕਹਿੰਦਾ ਵੀ ਕੀ ਪਿਛਲਾ ਕਰਮ ਸੀ? ਕਹਿੰਦੇ ਪਿਛਲੇ ਯੁੱਗ ਵਿੱਚ, ਪਿਛਲੇ ਜਨਮ ਵਿੱਚ ਤੂੰ ਸੀ ਸੁਗਰੀਵ ਦਾ ਭਰਾ ਬਾਲੀ, ਸੁਗਰੀਵ ਅਤੇ ਬਾਲੀ ਹੋਏ ਨਾ ਪਿੱਛੇ ਰਮਾਇਣ 'ਚ ਆਉਂਦਾ, ਤੂੰ ਸੀ ਬਾਲੀ, ਦੂਆ ਤੇਰਾ ਭਰਾ ਸੀ ਸੁਗਰੀਵ, ਅਤੇ ਇਸ ਤਰ੍ਹਾਂ ਤੂੰ ਇੱਕ ਮਾੜਾ ਕਰਮ ਕੀਤਾ, ਸੁਗਰੀਵ ਦੀ ਘਰਵਾਲੀ ਤੂੰ ਚੁਰਾ ਜਿਹੜੀ ਸੀ ਚੁਰਾ ਲਈ ਧੱਕੇ ਨਾਲ ਉਹਦੇ ਕੋਲ, ਅਤੇ ਸੁਗਰੀਵ ਸਾਡੇ ਕੋਲ ਆਇਆ, ਮੈਂ ਉਦੋਂ ਰਾਮ ਚੰਦਰ ਅਵਤਾਰ ਰੂਪ ਸੀ, ਅਤੇ ਉਹਦੀ ਰੱਖਿਆ ਵਾਸਤੇ, ਅਤੇ ਜਦੋਂ ਤੈਨੂੰ ਮੈਂ ਮਾਰਨ ਲੱਗਾ, ਰਿਸ਼ੀਆਂ ਨੇ ਮੈਨੂੰ ਦੱਸ ਦਿੱਤਾ ਕਿ ਜਿਹੜਾ ਇਹਦੇ ਸਾਹਮਣੇ ਹੋ ਕੇ ਮਾਰੂ ਉਹਦੀ ਅੱਧੀ ਸ਼ਕਤੀ ਉਹਦੇ ਅੰਦਰ ਚੱਲ ਜਾਂਦੀ ਹੈ, ਜੇ ਕੋਈ ਸਾਹਮਣੇ ਹੋ ਕੇ ਮਾਰੇ ਪਾ ਬਾਲੀ ਦੇ ਅੰਦਰ ਅੱਧੀ ਸ਼ਕਤੀ ਚੱਲ ਜਾਣੀ ਆ। ਫਿਰ ਮੈਂ ਕੀ ਕੀਤਾ ਵੀ ਮਾਰਨਾ ਤਾਂ ਸੀ ਤੈਨੂੰ, ਮੈਂ ਦਰਖਤ ਦੇ ਉਹਲੇ ਹੋ ਗਿਆ ਤਾਂ ਸਾਹਮਣੇ ਨਾ ਹੋਵਾਂ, ਉਹਲੇ ਹੋ ਕੇ ਤੇਰੀ ਪਿੱਠ ਦੇ ਵਿੱਚ ਤੀਰ ਮਾਰਿਆ, ਉਸ ਵੇਲੇ ਤੂੰ ਜਿਹੜਾ ਸੀ ਸੰਕਲਪ ਕਰ ਦਿੱਤਾ ਕਿ ਜੇ ਬਹੁਤਾ ਬਹਾਦਰ ਸੀ ਮੇਰੇ ਸਾਹਮਣੇ ਹੋ ਕੇ ਮਾਰਦਾ ਮੈਨੂੰ, ਤੈਨੂੰ ਚੋਂ ਫੁਰਨਾ ਰਹਿ ਗਿਆ। ਉਹ ਤਾਂ ਤੂੰ ਤਾਂ ਬਣ ਗਿਆ ਹੁਣ ਸਕਾਰੀ ਰੂਪ ਆ ਜਨਮ ਛੁੰਦ ਅਪਰ ਯੁੱਗ 'ਚ, ਅਤੇ ਮੈਂ ਰਾਮ ਤੰਦਰ ਸੀ ਉਸ ਵੇਲੇ ਹੁਣ ਕ੍ਰਿਸ਼ਨ ਰੂਪ ਹੋ ਕੇ ਆਇਆ। ਤੂੰ ਉਹ ਬਦਲਾ ਹੁਣ ਜਿਹੜਾ ਸੀ ਸਾਥੋਂ ਲਿਆ ਹੈ, ਜਿਹੜਾ ਕਿ ਸਾਹਮਣੇ ਤੂੰ ਵੀ ਜਿਹੜਾ ਤੀਰ ਮਾਰਿਆ ਇੱਦਾਂ ਸਾਨੂੰ ਛੁਪ ਗਈ, ਅਤੇ ਕੋਈ ਗੱਲ ਨਹੀਂ ਪਰਾ ਲਭ ਦੇ ਇੱਦਾਂ ਸੀ ਭਾਵ ਨੂੰ ਸਰੀਰ। ਉੱਥੇ ਕ੍ਰਿਸ਼ਨ ਜੀ ਨੇ ਵੀ ਆਪਣਾ ਸੱਚਖੰਡ ਨੂੰ ਚੱਲ ਗਏ ਸੀ ਛੱਡ ਕੇ। ਆਮ ਕਹਿੰਦੇ ਨੇ ਉਦੋਂ ਹਿੰਦੂਆਂ ਦਾ ਕਹਾਵਤ ਬਣਾਈ ਹੋਈ ਹੈ ਵੀ ਜੇ ਸੌਣਾ ਹੈ ਤਾਂ ਲੱਤ 'ਤੇ ਲੱਤ ਧਰਕੇ ਨਹੀਂ ਸੌਣਾ ਚਾਹੀਦਾ। ਕਹਿੰਦੇ ਕ੍ਰਿਸ਼ਨ ਦਾ ਇੱਦਾਂ ਹੋਇਆ ਸੀ, ਚਲੋ ਉਹ ਤਾਂ ਉਹਨਾਂ ਦੀ ਮਨੌਤ ਹੈ। ਹਾਂਜੀ ਹਾਂ ਬਤਕਲਾ ਆ ਜਾਂਦਾ ਇਸ ਕਰਕੇ ਇਉਂ ਜੀ। ਇਹ ਫਿਰ ਹੁਣ ਕਹਿੰਦੇ ਦੁਆਪਰ ਦਾ ਫਿਰ ਕਾਹਦਾ ਅਨਿਆਂ ਹੋਇਆ, ਅਤੇ ਪਾਪ 'ਤੇ ਕੀਤਾ ਇੱਕ ਨੇ ਕ੍ਰਿਸ਼ਨ ਦੇ ਜਿਹੜੇ ਸਾਂਭੇ ਨੇ, ਕੁੱਲ ਕਰਤੀ ਸਾਰੀ ਖਤਮ ਦੁਆਪਰ 'ਚ, ਜਾਦਮਾਂ ਦੀ ਕੁੱਲੇ ਖਤਮ ਕਰਤੀ। ਇਹ ਦੁਆਪਰ ਦਾ ਅਨਿਆਂ ਸਮਝ ਲਓ। ਅੱਗੇ ਜੀ ਕਲਯੁੱਗ ਕੀ ਕਹਿੰਦਾ ਫਿਰ,
ਜੋ ਫੇੜਾ ਹੈ ਸੋ ਫੜੀਦਾ।
ਕਲਯੁੱਗ 'ਚ ਇਹ ਹੈ ਜੋ ਫੇੜਾ, ਜੋ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਹੀ ਫੜਿਆ ਜਾਂਦਾ ਹੈ।
ਕਲਯੁੱਗ ਸੱਚਾ ਨਿਆਉ ਕਰਾਏ,
ਅਤੇ ਕਲਯੁੱਗ ਤਾਂ ਫਿਰ ਸੱਚਾ ਨਿਯਮ ਹੈ ਵੀ ਉਸੇ ਨੂੰ ਦੰਡ ਮਿਲਦਾ ਹੈ ਜਿਹੜਾ ਕਰਦਾ ਹੈ, ਅਤੇ ਉਸੇ ਨੂੰ ਮਿਲਦਾ ਹੈ। ਇਸ ਲਈ ਇਹਨੂੰ ਉੱਤਮ ਯੁੱਗ ਕਿਹਾ ਨਾ। ਸੋ ਸਤਯੁੱਗ ਤ੍ਰੇਤਾ ਦੁਆਪਰ ਪਾਣੀ ਹੈ, ਕਲਯੁੱਗ ਉੱਤਮ ਯੁਗਾ ਮਾਹੇ। ਅਤੇ ਇਵੇਂ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ, ਜਿਹਾ ਬੀਜਾ ਸੋ ਲੈਣਾ। ਉਹ ਵਿੱਚ ਆ ਜਾਂਦੇ ਹੋਣਗੇ ਦੁਆਪਰ ਵਾਲੇ, ਤ੍ਰੇਤੇ ਵਾਲੇ ਵੀ ਆ ਜਾਂਦੇ ਹੋਣ, ਪਰ ਆਮ ਇਹ ਜਿਹੜਾ ਰੱਬ ਦੀ ਦਰਗਾਹ ਵਿੱਚ ਉਸੇ ਨੂੰ ਮਿਲਦਾ। ਇੱਥੇ ਵਾਲੇ ਤਾਂ ਕਰਦੇ ਉੱਦਾਂ ਹੀ, ਸਿੰਘ ਕੁੰਦਾ ਸੀ ਖਾੜਕੂਆਂ 'ਚ ਫੜ ਕੇ ਟੱਬਰ ਸਾਰੇ ਨੂੰ ਲੈ ਜਾਂਦੇ ਸੀ, ਪਰ ਉਹ ਹੈਗੇ ਉਹਨਾਂ 'ਚੋਂ ਆਏ, ਉਹ ਧਾਰ ਕੇ ਅਵਤਾਰ ਆ ਗਏ ਨਾ, ਉਹ ਪੁਲਿਸ ਰੂਪ 'ਚ ਆ ਗਏ ਉਹ। ਪਰ ਜਿਹੜਾ ਰੱਬ ਦੀ ਦਰਗਾਹ ਵਿੱਚ ਹੈ ਉੱਥੇ ਦੰਡ ਇੱਕ ਨੂੰ ਹੀ ਮਿਲਦਾ, ਜਿਹੜਾ ਕੋਈ ਕਰਕੇ ਗਿਆ ਉਸੇ ਨੂੰ ਮਿਲਦਾ। ਇਹ ਸੱਚਾ ਨਾਮ ਕਹਿੰਦੇ ਹੈ ਉੱਥੇ ਦਰਗਾਹ ਵਿੱਚ।
ਸਤਯੁਗ ਸੱਤ ਤ੍ਰੇਤਾ ਯੁਗਾ ਦੁਆਪਰ ਪੂਜਾ ਚਾਰ।
ਇਹ ਯੁਗਾ ਦੇ ਬਜਾਏ ਜਗ ਤਾਂ ਨਹੀਂ ਪਾਠ ਕਿਸੇ ਕੋਲ, ਸਤਯੁਗ ਸੱਤ ਤ੍ਰੇਤਾ ਜਗਾ ਜੱਗਾ ਪਾਠ, ਇਹ ਜੱਗਾ ਕਰ ਲਿਓ, ਕੱਟਿਓ ਵੀ ਨਾ ਇੱਕ ਪਾਸੇ ਜੱਗਾ ਲਿਖ ਲਿਓ ਜੱਗਾਂ ਦੀ, ਕਿਉਂਕਿ ਗੱਲ ਜਿਹੜੀ ਆ ਸਤਯੁਗ ਸੱਤ ਸੀ, ਤ੍ਰੇਤੇ 'ਚ ਜੱਗ ਸੀ, ਦੁਆਪਰ 'ਚ ਪੂਜਾ ਸੀ, ਜੱਗ ਕਰ ਲਓ ਉੱਥੇ ਪਾਠ ਜੱਗਾ। ਹਾਂਜੀ ਯੁਗਾਂ ਫਿਰ ਯੁਗਾਂ ਦੀ ਗੱਲ ਹੋ ਜਾਊ ਨਾ, ਫਿਰ ਯੁਗਾਂ ਦੀ ਗੱਲ ਤਾਂ ਹੋ ਨਹੀਂ ਰਹੀ ਇਕੱਲੀ ਜ, ਕਿਉਂਕਿ ਉੱਥੇ ਇੱਕ ਇੱਕ ਯੁੱਗ ਦੀ ਜਿਹੜੀ ਪ੍ਰਧਾਨਤਾ ਸੀ ਉਹ ਦੱਸ ਰਹੇ ਨੇ। ਸਤਯੁਗ ਕੀ ਸੀ? ਪ੍ਰਧਾਨ ਸੱਤ ਸੀ। ਤ੍ਰੇਤੇ ਕੀ ਸੀ? ਜੱਗ ਜੱਗਾਂ ਜੱਗ ਥੇ। ਦੁਆਪਰ ਵਿੱਚ ਕੀ ਸੀ? ਪੂਜਾ। ਉਹ ਜਿਸ ਗੱਲ ਦੀ ਪ੍ਰਧਾਨਤਾ ਨਾ ਫਿਰ ਉਹੀ ਦੱਸੀ ਜਾ ਰਹੀ ਹੈ। ਫਿਰ ਤ੍ਰੇਤੇ ਦੀ ਪ੍ਰਧਾਨਤਾ ਆਪਾਂ ਕਿਹੜੀ ਕਹਾਂਗੇ ਜੇ ਯੁੱਗਾਂ ਪਾਠ ਕਰਦੇ ਹਾਂ। ਇਉਂ ਕਰ ਲਓ, ਸਤਯੁਗ ਸੱਤ,
ਸਤਯੁਗ ਸੱਤ,
ਤ੍ਰੇਤਾ ਜੱਗਾਂ,
ਤ੍ਰੇਤਾ ਜੱਗਾਂ,
ਦੁਆਪਰ ਪੂਜਾ ਚਾਰ ਦੜਾਏ,
ਦੁਆਪਰ ਪੂਜਾ ਚਾਰ ਦੜਾਏ।
ਸਤਯੁਗ ਦੇ ਵਿੱਚ ਭਾਈ ਸੱਤ ਵਰਤਦਾ ਸੀ, ਤ੍ਰੇਤੇ ਵਿੱਚ ਜੱਗ ਹੀ ਪ੍ਰਧਾਨ ਸਨ, ਦੁਆਪਰ ਯੁੱਗ ਵਿੱਚ ਪੂਜਾ ਚਾਰ, ਚਾਰ ਦਾ ਨਾਮ ਹੈ ਆਚਾਰ, ਪੂਜਾ ਦਾ ਹੀ ਚਾਰ ਸੀ, ਪੂਜਾ ਦਾ ਹੀ ਪ੍ਰਕਰਨ ਸੀ, ਪੂਜਾ ਦੇ ਕਰਤੱਵ ਹੁੰਦੇ ਸੀ, ਇਹ ਦੜ ਸੀ। ਸਤਯੁਗ ਸੱਤ ਤ੍ਰੇਤਾ ਜੱਗੀ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ ਵੀ, ਉੱਥੇ ਵੀ ਜੱਗੀ ਪਾਠ ਆਇਆ। ਸਤਯੁਗ ਸੱਤ ਤ੍ਰੇਤਾ ਜੱਗੇ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦੜੇ, ਕੱਲ ਕੇਵਲ ਨਾਮ ਆਧਾਰ, ਉੱਥੇ ਗੁਰੂ ਗ੍ਰੰਥ ਸਾਹਿਬ 'ਚ ਵੀ ਆਇਆ। ਚਲੋ ਜੀ,
ਕਲਯੁਗ ਨਾਉ ਅਰਾਧਨਾ, ਹੋਰ ਕਰਮ ਕਰ ਮੁਕਤ ਨਾ ਪਾਏ।
ਕਲਯੁਗ 'ਚ ਫਿਰ ਕੀ ਪ੍ਰਧਾਨਤਾ ਹੋਈ ਭਾਈ? ਤਿੰਨੇ ਯੁੱਗਾਂ ਦੀ ਉਹ ਪ੍ਰਧਾਨਤਾ ਹੋ ਗਈ ਨਾ, ਸਤਯੁਗ ਸੱਤ ਹੋ ਗਿਆ, ਤ੍ਰੇਤਾ ਜੱਗ ਹੋ ਗਏ, ਦੁਆਪਰ ਪੂਜਾ ਦਾ ਹੋ ਗਿਆ। ਪਰ ਕਲਯੁਗ 'ਚ ਕਿਹਦੀ ਪ੍ਰਧਾਨਤਾ? ਨਾਮ ਦੀ, ਕੱਲ ਕੇਵਲ ਨਾਮ ਆਧਾਰ। ਸੋ ਅਬ ਕਲੂ ਆਇਓ ਰੇ ਇੱਕ ਨਾਮ ਬੋ 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 ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਇੱਥੇ ਤਾਂ ਹੁਣ ਨਾਮ ਦਾ ਹੀ ਪ੍ਰਧਾਨਤਾ, ਨਾਉਂ ਨਾਲ ਹੀ ਨਾਉਂ ਦਾ ਆਰਾਧਨ ਕਰਨ ਨਾਲ ਹੀ ਭਾਈ ਮੁਕਤੀ ਮਿਲਣੀ ਹੈ। ਹੋਰ ਕਰਮ ਜਿੰਨੇ ਨੇ ਕਰਮ ਕਾਂਡ ਦੁਆਰਾ ਕਿਸੇ ਨੇ ਮੁਕਤੀ ਨਹੀਂ ਪਾਉਣੀ ਕਲਯੁੱਗ ਦੇ ਸਮੇਂ ਵਿੱਚ, ਨਾਮ ਦੁਆਰਾ ਹੀ ਪਾਉਣੀ ਹੈ। ਹਾਂਜੀ,
ਜੁਗ ਜੁਗ ਲੂਣੀ ਹੈ ਬੀਜਿਆ, ਪਾਪ ਪੁੰਨ ਕਰ ਦੁੱਖ ਸੁੱਖ ਪਾਏ।
ਕਿਉਂ ਜੁਗ ਜੁਗ ਲੂਣੀ ਹੈ ਬੀਜਿਆ, ਬੀਜਿਆ ਹਾਂ, ਯੁੱਗਾਂ ਯੁੱਗਾਂ ਵਿੱਚ ਵੀ ਪਾਈ, ਜਿਹਾ ਜਿਹਾ ਕੋਈ ਬੀਜਦਾ ਸੀ ਉਹ ਜਿਹਾ ਲੂਣੀਆਂ ਵੱਢਦਾ, ਲੂਣੀਆਂ ਹੋਣੀਆਂ ਵੱਢਣਾ, ਬੀਜਿਆ ਹੋਗਾ ਬੀਜਣਾ। ਯੁੱਗਾਂ ਯੁੱਗਾਂ ਵਿੱਚ ਜਿਵੇਂ ਜਿਵੇਂ ਵੀ ਕੋਈ ਕਿਸੇ ਨੇ ਵੱਢਿਆ, ਤਾਂ ਆਪਣੇ ਬੀਜੇ ਮੁਤਾਬਕ ਹੀ ਹੈ। ਅਤੇ ਪਾਪ ਪੁੰਨ ਕਰ ਦੁੱਖ ਸੁੱਖ ਪਾਏ,
ਪਾਪ ਪੁੰਨ ਕਰ ਦੁੱਖ ਸੁੱਖ ਪਾਏ।
ਹਾਂ, ਜਿਹਾ ਜਿਹਾ ਕੋਈ ਪਾਪ ਕੋਈ ਕਰਦਾ ਅਤੇ ਪੁੰਨ ਕਰਦਾ, ਉਹਦੇ ਮੁਤਾਬਕ ਦੁੱਖ ਅਤੇ ਸੁੱਖ ਪਾਉਂਦੇ। ਕਹਿੰਦੇ ਨੇ ਵੀ ਸਤਿਯੁਗ ਦੇ ਵਿੱਚ ਜੇ ਪਾਪ ਕਰਦਾ ਤਾਂ ਉਹ ਕਰਮ ਦਾ ਫਲ 100 ਵਾਰੀ ਉਹਨੂੰ ਭੋਗਣਾ ਪੈਂਦਾ ਸੀ, ਇੱਕ ਕਰਮ ਦਾ 100 ਵਾਰੀ ਫਲ। ਦੁਆਪਰ ਵਿੱਚ ਜਿਹੜਾ ਸੀ ਤ੍ਰੇਤੇ ਵਿੱਚ 10 ਵਾਰੀ ਉਹਦਾ ਫਲ ਭੁਗਤਣਾ ਪੈਂਦਾ, ਅਤੇ ਦੁਆਪਰ ਵਿੱਚ 4 ਵਾਰੀ ਉਹ ਕਰਮ ਦਾ ਫਲ ਭੋਗਣਾ ਪੈਂਦਾ। ਕਲਯੁੱਗ ਵਿੱਚ ਜਿਹੜਾ ਸੀ ਭਾਈ ਕੇਵਲ ਜਿਹੜਾ ਸੀ ਪ੍ਰਲੋਕ ਵਿੱਚ ਜਾ ਕੇ ਜਿਹੜਾ ਹੈ ਉਹਦਾ ਦੰਡ ਭੋਗਣਾ ਪੈਂਦਾ ਹੈ। ਕਿੰਨਾ ਫਰਕ ਹੈ! ਇਸ ਲਈ ਦੁੱਖ ਸੁੱਖ ਪਾਏ, ਪਾਪ ਅਤੇ ਪੁੰਨ ਕਰਕੇ ਦੁੱਖ ਅਤੇ ਸੁੱਖ ਨੂੰ ਭਾਈ ਪ੍ਰਾਪਤ ਕਰਦੇ। ਹਾਂ, ਇੱਥੇ ਆ ਕੇ ਵੀ ਭੋਗ ਲੈਂਦੇ ਨੇ ਕੁਛ, ਇੱਥੇ ਜੋਨੀ ਰੂਪ ਤੋਂ ਆ ਕੇ ਭੋਗਦੇ ਨੇ। ਪਹਿਲਾਂ ਇੱਥੋਂ ਜੋ ਕਰਮ ਕਰਕੇ ਆ ਨਾ, ਇਹਦਾ ਫਲ ਉੱਥੇ ਜਾ ਕੇ ਭੋਗਣਾ ਦਰਗਾਹ 'ਚ ਪੈਣਾ, ਕਿਉਂਕਿ ਉੱਥੇ ਜਮ ਦੰਡ ਮਿਲਣਾ, ਪ੍ਰਲੋਕ ਦਾ ਦੰਡ ਮਿਲਣਾ, ਰਾਹ ਦਾ ਰਸਤੇ ਦਾ। ਹਾਂਜੀ, ਜੇ ਪਿੰਡ ਹੈ ਮੰਧ ਗੁਬਾਰਾ, ਉਹ ਹਨੇਰੇ ਘੁੱਬ 'ਚ ਲੰਘਣਾ ਪੈਣਾ। ਜੇ ਮਾਰ ਕੇ ਗਣੀ ਜਾਏ ਨਾ ਕੋਸਾ, ਐਡਾ ਲੰਮਾ ਪੈਂਦਾ ਕੋ ਗਣੇ ਨਹੀਂ ਜਾਂਦੇ, ਉੱਥੇ ਲੰਘਣਾ ਪੈਣਾ ਅਤੇ ਉਹ ਵੀ ਭੋਗਣੇ ਪੈਣੇ। ਅੱਗੇ ਫਿਰ ਜਿਹੜਾ ਸੀ ਨਰਕ ਅਤੇ ਸੁਰਗ ਭੋਗਣਾ ਪੈਣਾ, ਫਿਰ ਜੂਨੀ ਮਿਲਦੀ, ਉਹ ਜੂਨੀ ਫਿਰ ਆ ਕੇ ਤੁਹਾਨੂੰ ਭੋਗੀ ਚੱਲੋ। ਇਹ ਨਹੀਂ ਕਿ ਇੱਥੇ ਭੋਗਣਾ, ਭੋਗਣਾ ਉੱਥੇ ਵੀ ਜਾ ਕੇ ਹੈ। ਹੈਂਜੀ, ਰਾਹਦਾਰੀ ਨਾਮ ਦੀ, ਹਾਂ ਜਿਹੜਾ ਨਾਮ ਜਪਿਆ ਉਹ ਰਾਹਦਾਰੀ ਹੋਵੇਗੀ।
ਕਲਯੁੱਗ ਚਿਤਵੈ ਪੁੰਨ ਫਲ,
ਪਰ ਕਲਯੁੱਗ 'ਚ ਇੱਕ ਜ਼ਰੂਰ ਹੈ, ਉਹਨਾਂ ਸਮਿਆਂ ਵਿੱਚ ਪੁੰਨ ਕਰਨ ਵਾਸਤੇ ਕਿੰਨਾ ਕਿੰਨਾ ਜੱਗ ਕਰਦੇ ਤਾਂ ਕਿ ਉਹਦਾ ਫਲ ਮਿਲਦਾ। ਪਰ ਕਲਯੁੱਗ ਦੇ ਵਿੱਚ ਜੇ ਕੋਈ ਪੁੰਨ ਕਰਨ ਦੇ ਸਮਰੱਥ ਨਹੀਂ, ਕੋਈ ਗਰੀਬੀ ਆ, ਪਰ ਚਿਤ ਬਿਆਉਂਦਾ ਵੀ ਮੈਂ ਤਾਂ ਕੋਈ ਪੁੰਨ ਹੋਣਾ ਚਾਹੀਦਾ, ਚਿਤਵਣ ਮਾਤਰ ਤੋਂ ਹੀ ਉਹਨੂੰ ਪੁੰਨ ਦਾ ਫਲ ਮਿਲ ਜਾਂਦਾ ਹੈ। ਕੋਈ ਚਿਤਵੇ ਸਹੀ ਪੁੰਨ ਸੰਕਲਪ ਤਾਂ ਆਵੇ ਨਾ ਮਨ ਵਿੱਚ, ਪਰ ਕਰਨ ਨੂੰ ਯੋਗ ਸਮਰੱਥ ਹੈ ਹੀ ਨਹੀਂ, ਉਹ ਗਰੀਬ ਹੈ ਜਾਂ ਹੋਰ ਉਹਦੀ ਅਸਮਰੱਥ ਹੈ, ਪਰ ਕੋਈ ਚਿਤਵ ਲਵੇ ਤਾਂ ਪੁੰਨ ਦਾ ਫਲ ਮਿਲ ਜਾਂਦਾ। ਪਰ ਅੱਗੇ
ਪਾਪ ਹੋ ਲੇਪ ਧਰਮ ਕਮਾਏ,
ਪਰ ਪਾਪਾਂ ਦੀ ਲਪਾਏ ਮਨ ਤਾਂ ਲੱਗਦੀ ਧਰਮ ਕਮਾਉਣ ਕਰਕੇ, ਪਾਪ ਕਰਨ ਕਰਕੇ। ਜੇ ਕਰਨਾ ਹੀ, ਜੇ ਦੇਖੋ ਕਲਯੁੱਗ ਦਾ ਕੀ ਵੀ ਹੈ ਵੀ ਮਨ ਨਾਲ ਜੇ ਮਨ ਤੋਂ ਪਾਪ ਦਾ ਸੰਕਲਪ ਖੜਿਆ ਨਾ, ਉਹ ਪਾਪ ਦਾ ਫਲ ਨਹੀਂ ਲੱਗਦਾ। ਮਨ ਨੇ ਸੰਕਲਪ ਕੀਤਾ, ਜੇ ਸਰੀਰ ਨੇ ਸਰੀਰ ਹੋ ਕੇ ਉਹ ਕਰਮ ਕੀਤਾ ਨਹੀਂ, ਮਨ ਨੇ ਤਾਂ ਫੁਰਨਾ ਉਠਾ ਲਿਆ ਪਾਪ ਕਰਨ ਲਈ, ਪਰ ਸਰੀਰ ਅਜੇ ਜਿਹੜਾ ਸੀ ਸਰੀਰ ਕਰਕੇ ਬਚ ਗਿਆ, ਫਿਰ ਉਹਦਾ ਕਹਿੰਦੇ ਲੇਪ ਨਹੀਂ ਲੱਗਦਾ। ਹਾਂ, ਜੇ ਸਰੀਰ ਨੇ ਕਰਮ ਕਰ ਲਿਆ ਉਹ ਧਰਮ ਗਿਣਿਆ ਗਿਆ। ਕਈ ਵਾਰੀ ਮਨ ਕਈ ਮਨ ਤੋਂ ਬੁਰਿਆਈ ਉੱਠ ਖੜਦੀ ਆ ਨਾ, ਪਰ ਸਰੀਰ ਨੇ ਅਜੇ ਕਰੀ ਨਹੀਂ, ਉਹਦਾ ਜਿਹੜਾ ਹੈ ਲੇਪ ਨਹੀਂ ਅਜੇ ਪਾਪ ਦਾ ਲੱਗਦਾ। ਜੇ ਸਰੀਰ ਨੇ ਕਰ ਲਿਆ ਫਿਰ ਉਹਦਾ ਲੱਗਣਾ ਭੋਗੇਗਾ।
ਗੁਰਮੁਖ ਸੁੱਖ ਫਲ ਆਪ ਗਵਾਏ,
ਇਉਂ ਭਾਈ ਗੁਰਮੁਖ ਤਾਂ ਫਿਰ ਅਵਸਥਾ ਦੇਖੋ ਕੈਸੀ ਹੈ, ਆਪਾ ਪਾਪ ਗਵਾ ਲਿਆ ਗੁਰਮੁਖਾਂ ਨੇ, ਉੱਥੇ ਫਿਰ ਸੁੱਖ ਫਲ ਦੀ ਪ੍ਰਾਪਤੀ ਵਾਲੇ ਹੋ ਕੇ ਗਏ ਨੇ। ਉਹਦਾ ਕੋਈ ਫਿਰ ਅੱਗੇ ਕਰਮ ਨਹੀਂ ਦਾ ਭੋਗ ਨਹੀਂ, ਫਿਰ ਜਿਹੜਾ ਸੁੱਖ ਫਲ ਵਾਲਾ ਉਹ ਕਰਮ ਭੋਗ ਤੋਂ ਰਹਿਤ ਹੋ ਗਿਆ। ਧਰਮ ਰਾਏ ਦਰ ਕਾਗਦ ਫਾਰੇ, ਪਾੜਤਾ ਲੇਖਾ ਸਾਰੇ ਉਹਨਾਂ ਦਾ, ਜਾਂ ਨਾਨਕ ਲੇਖਾ ਸਮਝਿਆ।
ਸਤਿਯੁਗ ਦਾ ਅਨਿਆਉ ਵੇਖ,
ਕਿਉਂਕਿ ਪਾਪ ਉਹਨਾਂ ਨੇ ਕਰਨਾ ਨਹੀਂ, ਪੁੰਨ ਦੀ ਇੱਛਾ ਕੋਈ ਨਹੀਂ, ਅਤੇ ਜਿਹੜਾ ਹੈ ਇਹ ਇਸ ਕਰਕੇ ਉਹ ਉੱਚੀ ਅਵਸਥਾ ਦੇ ਮਾਲਕ ਹੋ ਕੇ ਚਲੇ ਗਏ, ਸੁੱਖ ਫਲ ਵੱਲ ਨੂੰ ਪ੍ਰਾਪਤ ਗਏ। ਪੁੰਨੀ ਪਾਪੀ ਆਖਣ ਨਾ ਇਹ ਨਾ, ਉਹਨਾਂ ਨੂੰ ਪੁੰਨੀ ਕਿਹਾ ਜਾ ਸਕਦਾ, ਨਾ ਉਹਨੂੰ ਪਾਪੀ ਕਿਹਾ ਜਾ ਸਕਦਾ, ਤਾਂ ਉੱਚੀ ਅਵਸਥਾ ਦੇ ਮਾਲਕ ਨਹੀਂ, ਉਹ ਗੁਰਮੁਖ ਅਵਸਥਾ ਹੈ। ਚਲੋ ਜੀ,
ਸਤਿਯੁਗ ਦਾ ਅਨਿਆਉ ਵੇਖ,
ਵੇਖ ਲਿਆ ਸਤਿਯੁਗ ਦਾ ਅਨਿਆਉ,
ਤੌਲ ਧਰਮ ਹੋਆ ਓੜੀਣਾ,
ਅਨਿਆਉ ਹੈ ਇਨਸਾਫ ਨਹੀਂ। ਉੱਥੋਂ ਸਤਿਯੁਗ ਦੇ ਵੇਲੇ ਵੀ ਧਰਮ ਜਿਹੜਾ ਸੀ ਨਾ, ਤਾਂ ਧੌਲਾ ਵੱਧ ਕੀ ਹੈ, ਹਿੰਦੂ ਤਾਂ ਕਹਿੰਦੇ ਵੀ ਧਰਤੀ ਧੌਲੇ ਵੱਧ ਨੇ ਚੱਕੀ ਹੋਈ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਧਰਮ ਦੀ ਚੱਕੀ ਹੋਈ ਹੈ, ਧਰਮ ਦੇ ਆਸਰੇ ਖੜੀ ਹੈ। ਜਿਹੜਾ ਧਰਮ ਰੂਪੀ ਧੌਲਾ ਹੈ ਨਾ, ਹੋਏ ਉਡੀਣਾ, ਉਡੀਣਾ ਦਾ ਤਾਂ ਉਦਾਸ, ਸਤਿਯੁਗ 'ਚ ਧਰਮ ਜਿਹੜਾ ਸੀ ਉਦਾਸ ਹੋ ਗਿਆ, ਕਿਉਂਕਿ ਕਿਉਂ ਬਈ,
ਸਰਪਤ
ਸੁਰਪਤ
ਸੁਰਪਤ ਨੁਰਪਤ ਚੱਕਰਵੈ ਰੱਖ ਨਾ ਹੰਗਨ
ਹੰਗਨ ਹੰਗਨ
ਹੰਗਨ
ਹੰਗਨ ਤਾਂ ਹੋਰ ਪਾਠ ਹੋ ਜੂ, ਉਲਟ ਹੋ ਜੂ
ਹੰਗਨ
ਹੰਗਨ ਕੱਗੇ ਨਾਲ
ਰੱਖ ਨਾ
ਹੰਗਾ ਪਕਾ ਲਓ ਜੀ ਇਹਨੂੰ ਅੱਗਾ ਲਾਉਣ ਦੀ ਕਰੋ ਤਰਾਈ ਸੁਰਪਤ ਨਰਪਤ ਚੱਕਰਵੈ
ਸੁਰਪਤ ਨਰਪਤ ਚੱਕਰਵੈ
ਰੱਖ ਨਾ ਹੰਗਨ ਬਲ ਮਤ ਹੀਣਾ
ਰੱਖ ਨਾ ਹੰਗਨ ਬਲ ਮਤ ਹੀਣਾ
ਸੁਰਪਤ ਕੌਣ ਇੰਦਰ ਹੁਣ ਦੇਖੋ ਇੰਦਰ ਜਿਹੜਾ ਸੀ ਸਾਜੂ ਦੀ ਗੱਲ ਸਮਝ ਲਓ ਅਤੇ ਨਰਪਤ ਨਰਾਂ ਦਾ ਬਾਦਸ਼ਾਹ ਹੋ ਇੱਕ ਨੌਖਰਾਵੇਂ ਬਾਦਸ਼ਾਹ ਹੋਇਆ ਸੁਰਗ ਦਾ ਰਾਜ ਲੈ ਲਿਆ ਜਾ ਕੇ ਉੱਥੇ ਸਾਰੇ ਦੇਵ ਰਿਸ਼ੀਆਂ ਨੂੰ ਇਕੱਠੇ ਕਰਕੇ ਕਹਿਣ ਲੱਗਾ ਮੈਨੂੰ ਪਾਲਕੀ 'ਤੇ ਚੱਕੋ ਪਾਲਕੇ ਬਣਾ ਕੇ ਚੱਕਣ ਲੱਗੇ ਕਹਿੰਦੇ ਸਰਪ 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 ਨਾ ਵੀ ਛੇਤੀ ਚਲੋ ਛੇਤੀ ਚਲੋ ਕੋਹੜੇ ਮਾਰੇ ਰਿਸ਼ੀਆਂ ਨੂੰ ਅਤੇ ਰਿਸ਼ੀਆਂ ਨੇ ਕਹਿੰਦਾ ਜਾਂ ਤੂੰ ਇੱਥੇ ਤੂੰ ਹੀ ਸਰਪ ਬਾਣ ਇਉਂ ਸਵਰਗ 'ਚੋਂ ਡਿੱਗਿਆ ਸੀ ਫਿਰ ਉਹ ਜਿਹੇ ਪਾਪ ਨਰਪਤ ਨਰਾਂ ਦੇ ਰਾਜੇ ਇਹੋ ਜਿਹੇ ਨੌਖ ਵਰਗੇ ਇੰਦਰ ਵਰਗੇ ਵੀ ਅਤੇ ਉਹ ਚੱਕਰਵਰਤੀ ਕਹਾਇਆ ਜਿਨ੍ਹਾਂ ਨੇ ਰੱਖ ਨਾ ਹੰਗਣ ਹੰਗਣ ਹੁੰਦਾ ਸਕਣਾ ਰੱਖ ਨਹੀਂ ਸਕੇ ਧਰਮ ਨੂੰ ਬਲ ਮਤ ਹੀਣਾ ਕਿਉਂਕਿ ਨਾ ਉਹਨਾਂ ਕੋਲ ਇੰਨਾ ਬਲ ਸੀ ਧਰਮ ਰੱਖਣ ਲਈ ਇੰਦਰ ਨੇ ਤਾਂ ਆਪ ਜਿਹੜਾ ਸੀ ਅਹਲਿਆ ਦਾ ਸਤ ਭੰਗ ਕੀਤਾ ਧਰਮ ਕਿੱਥੋਂ ਰੱਖਣਾ ਸੀ ਇਵੇਂ ਹੀ ਮਤ ਤੋਂ ਹੀਣੇ ਅਤੇ ਬਲ ਤੋਂ ਹੀਣੇ ਹੋਣ ਕਰਕੇ ਧਰਮ ਦੀ ਰਾਖੀ ਨਾ ਹੋਈ ਇਹਨਾਂ ਤੋਂ ਤਾਂ ਕਰਕੇ ਧਰਮ ਜਿਹੜਾ ਸੀ ਉਦਾਸ ਹੋਇਆ ਇਸ ਯੁੱਗਾਂ ਵਿੱਚ
ਤ੍ਰੇਤੇ ਖਿਸਿਆ ਪੈਰ ਇੱਕ
ਹੁਣ ਤ੍ਰੇਤੇ ਵਿੱਚ ਇੱਕ ਪੈਰ ਹੋਰ ਖਿਸਕ ਗਿਆ ਧਰਮ ਦਾ ਕਿਉਂਕਿ ਊਂ ਚਾਰ ਪੈਰ ਮੰਨੇ ਨੇ ਧਰਮ ਦੇ ਸਤਯੁਗ ਦੇ ਵੇਲੇ ਸੱਤ ਸੀ ਸੰਤੋਖ ਸੀ ਅਤੇ ਤਪ ਸੀ ਅਤੇ ਦਾਨ ਸੀ ਹੁਣ ਇੱਕ ਇੱਕ ਯੁੱਗ ਬਦਲਿਆ ਅਤੇ ਇੱਕ ਇੱਕ ਪੈਰ ਹਿੱਲ ਗਿਆ ਧਰਮ ਦਾ ਨਿਕਲਣਾ ਸ਼ੁਰੂ ਹੋ ਗਿਆ ਅਤੇ ਹੁਣ ਤ੍ਰੇਤੇ 'ਚ ਇੱਕ ਪੈਰ ਹੋਰ ਖਿਸਕ ਗਿਆ ਕੀ ਨਿਕਲ ਗਿਆ ਦਇਆ ਚਲੀ ਗਈ ਸੱਤ ਚੱਲ ਗਿਆ ਸੋਰੀ ਸੱਤ ਨਿਕਲ ਗਿਆ ਤਿੰਨ ਰਹਿ ਗਏ ਤਪ ਅਤੇ ਦਾਨ ਅਤੇ ਸੰਤੋਖ ਇੱਕ ਖਿਸਕ ਗਿਆ ਪੈਰ ਸੱਤ ਨਿਕਲ ਗਿਆ ਇਹ ਲੰਗੜਾ ਹੋਰ ਹੋ ਗਿਆ ਧਰਮ ਫਿਰ
ਹੋਮ ਜਗ 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 ਥਾਪ ਪਤੀਣ
ਹੋਮ ਜਗ ਯੁੱਗ ਹੋਣਾ
ਜਗ
ਜਗ ਹੈ ਚਲੋ ਹੋਮ ਜਗ ਜਗ ਥਾਪ ਪਤੀਣ
ਹੋਮ ਜਗ ਥਾਪ
ਦੋ ਵਾਰੀ ਜਗ ਇੱਕ ਦੇ ਪੈਰ ਚ ਔਂਕੜਿਆ
ਫਿਰ ਉੱਥੇ ਯੁੱਗ ਕਹੋ ਨਾ ਦੋਏ ਜਣ ਜਗ ਕਹੀ ਜਾਂਦੇ ਗੱਗੇ ਨੂੰ ਔਂਕੜਾ ਹੋਮ ਜਗ
ਹੋਮ ਜਗ
ਹੋਮ ਕੀਤੇ ਜਗ ਜਗ ਵਗੈਰਾ ਕੀਤੇ ਇਉਂ ਜਿਹੜਾ ਸੀ ਇਹਨਾਂ ਦੀ ਥਾਪਣਾ ਕਰਕੇ ਇਹਨਾਂ ਵਿੱਚ ਲੋਕ ਪਤੀਜ ਗਏ ਇਹਨਾਂ ਕਰਮਾਂ ਵਿੱਚ ਚਲੋ ਫਿਰ
ਦੁਆਪਰ ਦੋਏ ਪੱਗ ਧਰਮ ਦੇ
ਦੁਆਪਰ 'ਚ ਦੋਏ ਪੈਰ ਰਹਿ ਗਏ ਭਾਈ ਸੱਤ ਵੀ ਚੱਲ ਗਿਆ ਸੰਤੋਖ ਵੀ ਚੱਲ ਗਿਆ ਦੋ ਰਹਿ ਗਏ ਦਾਨ ਅਤੇ ਤਪ ਜਿਹਦੇ ਕਰਕੇ
ਪੂਜਾ ਚਾਰ ਪਖੰਡ ਅਲੀਣਾ
ਪੂਜਾ ਦਾ ਆਚਾਰ ਬਣ ਗਿਆ ਜਿਵੇਂ ਕਹਿੰਦੇ ਜੋ ਗੋਵਰਧਨ ਇਹਨਾਂ ਨੇ ਨਾ ਜਿਹੜਾ ਗੋਵਰਧਨ ਪਰਬ ਸੀ ਉੱਥੇ ਇਹਨੇ ਨਾਰਦ ਨੇ ਆ ਕੇ ਕਹਿ ਦਿੱਤਾ ਕਿ ਕ੍ਰਿਸ਼ਨ ਦੀ ਮੂਰਤੀ ਬਣਾਓ ਜੀ ਪੱਥਰ ਦੀ ਉੱਥੇ ਮੂਰਤੀ ਬਣਾ ਕੇ ਉਹਦੀ ਪੂਜਾ ਸ਼ੁਰੂ ਕਰ ਦਿੱਤੀ ਇਉਂ ਪਖੰਡ ਦਾ ਜਿਹੜਾ ਸੀ ਇਹ ਪੂਜਾ ਦਾ ਆਚਾਰ ਜਿਹੜਾ ਬਣਿਆ ਮੂਰਤੀ ਪੂਜਾ ਉੱਥੋਂ ਸ਼ੁਰੂ ਕਰ ਦਿੱਤੀ ਇਉਂ ਪਖੰਡ ਅਲੀਣਾ ਇਹ ਪਖੰਡ ਵਿੱਚ ਜਿਹੜੇ ਸੀ ਭਾਈ ਅਲੀਣਾ ਨਾਮ ਜਿਹੜੇ ਸੀ ਲੀਣ ਹੋ ਗਏ ਜਾਂ ਉਹਦੇ 'ਚ ਮਸਤ ਹੋ ਗਏ ਉਹ 'ਚ ਤ੍ਰਿਪਤ ਹੋ ਗਏ ਬਸ ਪਖੰਡ ਨੂੰ ਇਹ ਪੂਜਾ ਦਾ ਕਰਕੇ
ਕਲਯੁਗ ਰਿਹਾ ਪੈਰ ਇੱਕ
ਕਲਯੁਗ ਇੱਕ ਪੈਰ ਰਹਿ ਗਿਆ ਹੁਣ ਸੱਤ ਵੀ ਚੱਲ ਗਿਆ ਸੰਤੋਖ ਵੀ ਅਤੇ ਤਪ ਵੀ ਰਹਿ ਕਿਹੜਾ ਗਿਆ ਦਾਨ ਆ ਦਾਨ ਦੇਖ ਲਓ ਬਥੇੜਾ ਹੁੰਦਾ ਆ ਕਹਿੰਦੇ ਨੇ ਆ ਰੰਗ ਦੀ ਸੇਵਾ ਕਿਸੇ ਇਕੱਲੇ ਨਹੀਂ ਕਰਤੀ ਆਪਣੇ ਗੁਰਦੁਆਰਿਆਂ ਜਿਹੜੇ ਹੋ ਰਿਹਾ ਦਾਨ ਤਾਂ ਹੈਗਾ ਨਾ ਬਹੁਤ ਕਿੰਨੇ ਕਿੰਨੇ ਦਾਨੀ ਪਏ ਨੇ ਦਾਨ ਹੈਗਾ ਹਾਂ ਚਲੋ
ਹੋਏ ਨਿਮਾਣਾ ਧਰਮ ਅਧੀਣਾ
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 ਅਧੀਣਾ ਪਰ ਅਧੀਣਾ ਅਧੀਣਾ ਨਹੀਂ ਕਹਿਣਾ ਅਧੀਣਾ ਅਧੀਨ ਹੋ ਗਿਆ ਧਰਮ ਨਿਮਾਣਾ ਹੋ ਕੇ ਜੀ ਨਿਮਾਣਾ ਰਹਿ ਗਿਆ ਧਰਮ ਅਧੀਨ ਹੋ ਗਿਆ ਅਧੀਨ ਨਹੀਂ ਹੁਣ ਰਾਜਨੀਤਿਕ ਲੋਕਾਂ ਨੇ ਧਰਮ ਨੂੰ ਅਧੀਨ ਕੀਤਾ ਹੋਇਆ ਰਾਜਨੀਤੀ ਨੂੰ ਉੱਪਰ ਰੱਖਿਆ ਅਤੇ ਧਰਮ ਨੂੰ ਉਹਦੇ ਹੇਠਾਂ ਰੱਖਿਆ ਉਹ ਕਹਿੰਦੇ ਅਕਾਲ ਤਖ਼ਤ ਸਭ ਤੋਂ ਸਰਵਉੱਚ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਦੋਂ ਮਰਜ਼ੀ ਬਦਲ ਦੇਵੇ ਜਥੇਦਾਰ ਨੂੰ ਅਕਾਲ ਤਖ਼ਤ ਦੇ ਉੱਪਰ ਕਹਿਣ ਮਾਤਰ ਹੀ ਹੈ ਰਾਜਨੀਤੀ ਦੇ ਕੁੰਡੇ ਹੇਠ ਧਰਮ ਨੂੰ ਰੱਖ ਲਿਆ ਨਾ ਕਿ ਧਰਮ ਦੇ ਕੁੰਡੇ ਹੇਠ ਰਾਜਨੀਤੀ ਨੂੰ ਰੱਖਿਆ ਐਸਾ ਇਹ ਨਿਮਾਣਾ ਹੋ ਗਿਆ ਧਰਮ ਅਧੀਨ ਕਰ ਲਿਆ ਆਪਣੇ ਰਾਜਨੀਤੀ ਦੇ
ਮਾਣ ਨਿਮਾਣੇ ਸਤਿਗੁਰੂ
ਨਿਮਾਣੇ ਦਲਾਂ ਵਾਲਾ ਮਾਣ ਨਿਮਾਣਾ ਦੋ ਵੀ ਨੇ ਕਿਸੇ ਕੋਲ ਦੋ ਲਾ ਮਾਣ ਨਿਮਾਣੇ ਸਤਿਗੁਰੂ
ਮਾਣ ਨਿਮਾਣੇ ਸਤਿਗੁਰੂ ਸਾਧ ਸੰਗਤ
ਪ੍ਰਗਟ ਪ੍ਰਵੀਣ।
ਹੁਣ ਇਹ ਨਿਮਾਣੇ ਹੋ ਚੁੱਕੇ ਧਰਮ ਨੂੰ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਨਿਮਾਣ ਦਿੱਤਾ ਭਾਈ, ਧਰਮ ਨੂੰ ਕਾਇਮ ਮੁੜ ਕੇ ਕੀਤਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਧ ਸੰਗਤ ਨੂੰ ਪ੍ਰਗਟ ਕੀਤਾ, ਪ੍ਰਵੀਣਾ ਸਮਝਿਆ ਸਾਰੇ ਚਾਤਰ, ਪ੍ਰਵੀਣ ਚਾਤਰ ਗੁਰੂ ਦੇ ਸਿੱਖਾਂ ਨੇ ਪ੍ਰਗਟ ਕੀਤਾ ਸਾਧ ਸੰਗਤ ਦੇ ਰਾਹੀਂ।
ਗੁਰਮੁਖ ਧਰਮ ਸੰਪੂਰਨ ਰੀਣਾ,
ਇਉਂ ਭਾਈ ਗੁਰਮੁਖਾਂ ਦੁਆਰਾ ਸਤਿਗੁਰੂ ਮਹਾਰਾਜ ਜੀ ਨੇ ਅਤੇ ਧਰਮ ਜਿਹੜਾ ਸੀ ਸੰਪੂਰਨ ਕਰ ਦਿੱਤਾ। ਰੀਣਾ ਰੀਣ ਆ ਬੋਲਦੇ ਆ ਦੁਆਬੇ ਵਾਲੇ, ਰੀਣ ਕਹੇ ਰੀਣ ਜਿੰਨਾ ਕੁ ਦੇ ਦਿਓ, ਆਪ ਪ੍ਰਸਾਦ ਰੀਣ ਜਿੰਨਾ ਕੁ ਦਿਓ। ਅਤੇ ਇਉਂ ਰੀਣ ਨਾਮ ਉੱਥੇ ਥੋੜ੍ਹੇ ਜਿਹੇ ਨੂੰ ਕਹਿੰਦੇ ਨੇ। ਸੋ ਰੀਣ ਹੋ ਗਿਆ ਸੀ ਨਾ ਧਰਮ, ਥੋੜ੍ਹਾ ਜਿਹਾ ਰਹਿ ਗਿਆ ਸੀ। ਗੁਰੂ ਮਹਾਰਾਜ ਜੀ ਪਾਤਸ਼ਾਹ ਜੀ ਬਣਾ ਕੇ ਗੁਰਮੁਖਤਾਈ ਨੂੰ ਇਸ ਧਰਮ ਨੂੰ ਸੰਪੂਰਨ ਕਰ ਦਿੱਤਾ, ਰੀਣ ਜਿੰਨੇ ਨੂੰ, ਜਿਹੜਾ ਰੀਣ ਜਿੰਨਾ ਕੁ ਰਹਿ ਗਿਆ ਸੀ ਪੂਰਾ ਕਰਤਾ। ਫਿਰ ਆ ਕੇ ਇਹ ਰੀਣ ਤੋਂ ਪਾਪ ਹੋ ਗਿਆ। ਰੀਣ ਨਾਮ ਧੂੜੀ ਦਾ ਵੀ ਹੁੰਦਾ, ਰੇਣ ਧੂੜੀ ਵੀ ਕਹਿੰਦੇ ਨੇ ਸਤਿਗੁਰਾਂ ਨੇ ਭਾਈ ਨਿਮਰਤਾ ਧੂੜੀ ਦਾ ਪਰੰਪਰਾ ਨੂੰ ਚਲਾਤਾ। ਸਾਧ ਸੰਗਤ ਦੀ ਧੂੜ ਦੁਆਰਾ ਧਰਮ ਨੂੰ ਕਾਇਮ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉੱਥੇ ਧੂੜੀ ਦਾ ਅਰਥ ਰੀਣਾ ਜਿਹੜੀ ਆ ਧੂੜੀ ਤੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਤਿਗੁਰ ਦੇ ਸਾਜੂ ਕੇ ਵਰਤਾ ਦਿੱਤਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੋਈ, ਗੁਰਮੁਖ ਪੰਥ ਤੋਰ ਕੇ ਧਰਮ ਨੂੰ ਫਿਰ ਸਥਾਪਨਾ ਕਰ ਦਿੱਤੀ। ਧਰਮ ਤਾਂ ਜਾ ਚੁੱਕਾ ਸੀ ਨਹੀਂ, ਧਰਮ ਨੂੰ ਕਾਇਮ ਕਰਨ ਵਾਸਤੇ ਆਪ ਨਿਰੰਕਾਰ ਮਹਾਰਾਜ ਜੀ ਆਏ। ਬੇਤੀ ਜੋੜੋ ਪਾਲਾ, ਗਰਮੀ ਆਪੇ ਨਹੀਂ ਲੱਗਣੀ।
ਚਾਰ ਵਰਨ ਇੱਕ ਵਰਨ ਕਰਨ ਅਵਰਨ ਸਾਧ ਸੰਗ ਜਪ
ਕਰਤੇ ਵਿਸ਼ਰਾਮ ਜੀ। ਚਾਰ ਵਰਨ ਇੱਕ ਵਰਨ ਕਰ,
ਚਾਰ ਵਰਨ ਇੱਕ ਕਰਨ
ਵਰਨ ਅਵਰਨ ਸਾਧ ਸੰਗ ਜਪ ਕਿਉਂ ਭਾਈ? ਚਾਰ ਵਰਨ ਜਿਹੜੇ ਸੀ ਨਾ ਧੰਨ ਗੁਰੂ ਨਾਨਕ ਸਾਹਿਬ ਨੇ ਗੁਰਮੁਖ ਪੰਥ ਤੋਰ ਕੇ ਬ੍ਰਾਹਮਣ ਖੱਤਰੀ ਸੂਦ ਵੈ ਸਾਧ, ਚਾਰ ਵਰਨਾਂ ਨੂੰ ਇੱਕ ਵਰਨ ਬਣਾ ਦਿੱਤਾ। ਕੀ ਕਿਹੜਾ ਬਣਾ ਦਿੱਤਾ? ਸਿੱਖ ਧਰਮ ਕਾਇਮ ਕਰਕੇ ਸਭ ਨੂੰ ਕਹਿ ਦਿੱਤਾ, ਜੋ ਭਾਈ ਬ੍ਰਾਹਮਣ ਵੀ ਇਸ 'ਚ ਆ ਸਕਦੇ ਹੋ, ਛੱਤਰੀ ਵੀ ਆ ਸਕਦੇ। ਸ਼ੂਦਰ ਵੈਸੇ ਜਿਹਨਾਂ ਨੂੰ ਨਹੀਂ ਸੀ ਕੋਈ ਬਣ ਦਿੰਦਾ, ਉਹਨਾਂ ਦੇ ਮਾੜੇ ਨੇ ਕਹਿ ਦਿੱਤਾ ਆਓ ਭਾਈ ਦਰਵਾਜ਼ੇ ਖੁੱਲ੍ਹੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕਹੋ ਸਾਂਝਾ, ਇਉਂ ਇੱਕ ਵਰਨ ਸਿੱਖ ਸਮਾਜ ਮਹਾਰਾਜੇ ਪਾਤਸ਼ਾਹ ਸਿੱਖ ਸੰਗਤ ਕਾਇਮ ਕਰਕੇ। ਹਾਂ, ਸਾਧ ਸੰਗਤ ਜਪ ਹੈ ਜਿਹੜੀ ਕਿ ਸਾਧ ਸੰਗਤ ਦੁਆਰਾ ਹੀ ਜਾਣੀ ਦੇ ਜਾਣ।
ਛੇ ਰੁੱਤੀ ਛੇ ਦਰਸ਼ਨਾ ਗੁਰਮੁਖ ਦਰਸ਼ਨ ਸੂਰਜ ਥੱਪ ਹੈ,
ਇਉਂ ਛੇ ਰੁੱਤੀ ਸੂਰਜ ਦੁਆਰਾ ਸਿਰ ਤਾਂ ਬਣਦੀਆਂ ਨੇ ਨਾ, ਬਾਰਾਂ ਮਹੀਨੇ ਬਣ ਜਾਂਦੇ ਜਿਵੇਂ ਇਹ ਨੇ, ਇਵੇਂ ਛੇ ਦਰਸ਼ਨ ਨੇ ਯੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਸਾਧਕ। ਸੋ ਗੁਰਮੁਖ ਦਰਸ਼ਨ ਸੂਰਜ ਥੱਪ ਹੈ, ਮਹਾਰਾਜ ਜੀ ਨੇ ਇਸ ਜਿਵੇਂ ਛੇ ਰੁੱਤਾਂ ਤੋਂ ਇੱਕੋ ਹੀ ਸੂਰਜ ਆ ਅਤੇ ਬਾਰਾਂ ਮਹੀਨੇ ਤੋਂ ਸੂਰਜ ਤਾਂ ਇੱਕੋ ਹੀ ਆ ਨਾ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਡ ਅੱਡ ਵਰਨਾਂ ਨੂੰ ਜਿਹੜਾ ਸੀ ਗੁਰਮੁਖ ਦਰਸ਼ਨ ਬਣਾ ਦਿੱਤਾ, ਗੁਰਮੁਖ ਵਰਨ ਬਣਾ ਦਿੱਤਾ। ਦਰਸ਼ਨ ਨਾਮ ਹੈ, ਜਿਹੜੇ ਛੇ ਦਰਸ਼ਨ ਸੀ ਨਾ ਉਹ ਛੇ ਦੀ ਬਜਾਏ ਗੁਰਮੁਖ ਦਰਸ਼ਨ ਬਣਾ ਦਿੱਤਾ। ਐਸੇ ਸੂਰਜ ਵਾਂਗੂ ਥਾਪ ਦਿੱਤਾ ਜੀ ਇਹ ਪੰਥ।
ਬਾਰਾਂ ਪੰਥ ਮਿਟਾਏ ਕੈ,
ਬਾਰਾਂ ਪੰਥ ਮਿਟਾ ਤੇ ਯੋਗੀਆਂ ਜਿਹੜੇ ਬਣਾਏ ਹੋਏ ਸੀ ਯੋਗੀਆਂ ਨੇ ਆਪੋ ਵਿੱਚ ਹੀ,
ਗੁਰਮੁਖ
ਆਈ ਆਈ ਹੇਥ ਸੋ ਕੰਥੜੀ ਗਮੈ ਗੋਪਾਲ ਸੋ ਜਾਣ, ਜਿਹੜੇ ਉਹਨਾਂ ਦੇ ਬਾਰਾਂ ਪੰਥ ਸੀ ਅਤੇ ਉਹਨਾਂ ਨੂੰ ਮਿਟਾ ਕੇ ਗੁਰਮੁਖ ਪੰਥ ਬਣਾ ਦਿੱਤਾ।
ਗੁਰਮੁਖ ਪੰਥ ਵੱਡਾ ਪ੍ਰਤਾਪ,
ਜਿਹਦਾ ਪ੍ਰਤਾਪ ਕਿੱਡਾ ਵੱਡਾ ਹੈ ਗੁਰਮੁਖ ਪੰਥ ਦਾ, ਸੂਰਜ ਵਾਂਗੂ ਪ੍ਰਕਾਸ਼ਤ ਹੈ ਸਾਰੇ।
ਵੇਦ ਕਿਤੇਬਹੋਂ ਬਾਹਰਾ ਅਨਹਦ ਸ਼ਬਦ ਅਗੰਮ ਅਲਾਪ,
ਵੇਦ ਕਿਤੇਬ ਤੋਂ ਬਾਰਾਂ ਪੰਥ ਹੈ। ਵੇਦ ਨੇ ਵੀ ਚਾਰ ਵਰਨ ਕਹਿ ਦਿੱਤੇ, ਉਹ ਵੀ ਕਹਿੰਦਾ ਵੀ ਖੱਤਰੀ ਬ੍ਰਾਹਮਣ ਸੂਦ ਵੈਸ ਨੇ, ਅਤੇ ਕਿਤੇਬ ਨੇ ਵੀ ਚਾਰ ਕਹਿ ਦਿੱਤੇ ਮਜ਼ਬ। ਕਿਤੇਬਾਂ ਵਿੱਚ ਚਾਰ ਮਜ਼ਬ ਕਿਹੜੇ ਨੇ? ਸੀ ਆ ਸੁਨੀ ਰਾਫ ਜੀ ਇਮਾਮ ਸਫੀ ਆਦਿਕ, ਉਹ ਚਾਰ ਮਜ਼ਬਾਂ ਦੀ ਗੱਲ ਕਰਦੇ ਨੇ। ਇਹਨਾਂ ਦੇ ਕਿਤੇਬ ਜਿਹੜੇ ਨੇ ਵੇਦ ਚਾਰ ਵਰਨਾਂ ਦੀ ਗੱਲ ਕਰਦਾ ਹੈ, ਪਰ ਗੁਰੂ ਮਹਾਰਾਜ ਸਾਹਿਬ ਪਾਤਸ਼ਾਹ ਜੀ ਨੇ ਅਨਹਦ ਸ਼ਬਦ ਅਗੰਮ ਅਲਾਪ ਹੈ। ਅਗੰਮ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਸ਼ਬਦ ਜਿਹੜਾ ਸੀ ਇੱਕ ਰਸ ਦਾ ਅਲਾਪ ਕਰਾਤਾ ਜਗਤ ਨੂੰ, ਕਿਹਾ ਭਾਈ ਜਪੋ ਇਹਨੂੰ, ਸ਼ਬਦ ਨੂੰ ਜਪਣ ਵਾਸਤੇ ਲਾ ਦਿੱਤਾ। ਅਗੰਮ ਕੌਣ ਹੈ? ਪਰਮੇਸ਼ਰ। ਉਹਦਾ ਸ਼ਬਦ ਅਨਹਦ ਇੱਕ ਰਸ ਜਿਹੜਾ ਸ਼ਬਦ ਸੀ ਉਹਦਾ ਅਲਾਪ, ਕਿਹਾ ਭਾਈ ਇਹਨੂੰ ਅਲਾਪੋ, ਆਖੋ ਸਾਰੇ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।
ਇਹ ਅਨਹਦ ਸ਼ਬਦ ਦਾ ਅਲਾਪ ਕਰਾ ਦਿੱਤਾ। ਕਿਹਦਾ? ਇਹ ਅਗੰਮ ਵਾਹਿਗੁਰੂ ਦਾ ਸ਼ਬਦ ਹੈ, ਨਾਮ ਦੇ ਜਿਹੜਾ ਸੀ ਪ੍ਰਧਾਨਤਾ ਬਖਸ਼ ਦਿੱਤੀ ਮਹਾਰਾਜ ਨੇ।
ਪੈਰੀ ਪੈ ਪਾ ਖਾਕ ਹੋਏ ਗੁਰ ਸਿੱਖਾਂ ਰਹਿ ਰਸ ਪਛਾਪੈ।
ਪਰ ਉਹ ਸਾਰੇ ਆ ਮਹਾਰਾਜ ਨੇ ਜਿਹੜਾ ਸੀ ਸਿੱਖ ਪੰਥ ਵਿੱਚ ਜਿਹੜਾ ਤੋਰਿਆ ਨਾ, ਜਿਹੜਾ ਛੇਵਾਂ ਦਰਸ਼ਨ ਜਿਹੜਾ ਸੀ ਛੇ ਦਰਸ਼ਨ ਤੋਂ ਨਵਾਂ ਦਰਸ਼ਨ ਬਣਾ ਦਿੱਤਾ, ਨਵਾਂ ਪੰਥ ਤੋਰਿਆ ਸੀ। ਕੀ ਪਰੰਪਰਾ ਤੋਰੀ? ਪੈਰੀ ਪੈ ਪਾ ਖਾਕ ਹੋਏ, ਪਾ ਨਾਮ ਚਾਨਾਂ ਦਾ, ਖਾਕ ਨਵੇਂ ਧੂੜੀ, ਚਾਨਾਂ ਦੀ ਧੂੜੀ ਪੈਰੀ ਪੈਣਾ ਅਤੇ ਚਾਨਾਂ ਦੀ ਧੂੜੀ ਹੋ ਕੇ ਰਹਿਣਾ, ਇਹ ਪੰਥ ਨੂੰ ਮਰਿਆਦਾ ਦੇ ਦਿੱਤੀ ਸਿੱਖ ਪੰਥ ਨੂੰ। ਗੁਰਸਿੱਖਾਂ ਰਹਿ ਰਾਸ ਪਛਾਪੈ, ਇਉਂ ਗੁਰਸਿੱਖਾਂ ਦੀ ਭਾਈ ਰੋਹ ਰੀਤ ਜਿਹੜੀ ਹੈ ਨਾ, ਰਹਿ ਰਾਸ ਮੈਨੇ ਮਰਿਆਦਾ, ਰੋਹ ਰੀਤ ਦੀ ਇਹ ਪਹਿਚਾਣ ਹੈ ਗੁਰਸਿੱਖਾਂ ਦੀ, ਪੈਣੀ ਪੈਣਾ ਅਤੇ ਧੂੜੀ ਹੋ ਕੇ ਰਹਿਣਾ, ਇਹ ਪੰਥ ਦੀ ਪਹਿਚਾਣ ਹੈ।
ਮਾਇਆ ਵਿੱਚ ਉਦਾਸ ਕਰੇ ਆਪ ਗਵਾਏ ਜਪੈ ਅਜਾਪੈ।
ਇਉਂ ਮਾਇਆ ਵਿੱਚ ਜਿਹੜੇ ਅਸੀਂ ਭਾਈ ਰੱਖ ਕੇ ਗੁਰਸਿੱਖਾਂ ਨੂੰ ਗ੍ਰਿਸ਼ਤੀ ਬਣਾ ਕੇ, ਇਹ ਨਹੀਂ ਕਿਹਾ ਕਿ ਗ੍ਰਿਸ਼ਤ ਨੂੰ ਤੋਂ ਭੱਜ ਕੇ ਭਗੌੜੇ ਹੋ ਕੇ ਜੰਗਲਾਂ 'ਚ ਜਾਓ, ਨਹੀਂ, ਗ੍ਰਿਸ਼ਤ ਵਿੱਚ ਰੱਖ ਕੇ ਮੋਹ ਤੋਂ ਉਦਾਸ ਕੀਤਾ, ਮਾਇਆ ਵੱਲੋਂ ਉਦਾਸੀ ਬਖਸ਼ੀ, ਅਤੇ ਆਪ ਗਵਾਏ, ਆਪਾਂ ਭਾਵ ਗਵਾਇਆ, ਅਤੇ ਜਪੈ ਅਜਾਪੈ, ਅਜਾਪਾ ਜਾਪ ਨੂੰ ਜਪਣਾ ਕੀਤਾ। ਪਹਿਲਾਂ ਬੈਖੜੀ ਰਾਹੀਂ ਜਪਾਇਆ ਮਹਾਰਾਜ ਨੇ, ਉੱਚੀ ਬੋਲ ਬੋਲ ਕੇ ਸੰਗਤਾਂ ਤੋਂ ਕਹਾਇਆ ਵਾਹਿਗੁਰੂ ਵਾਹਿਗੁਰੂ, ਚਾਰ ਤਾਂ ਜਾਪ ਹੈ ਨਾ, ਫਿਰ ਮੱਧਮਾ ਰਾਹੀਂ, ਫਿਰ ਭਾਈ ਪਸੰਤੀ, ਫਿਰ ਅਜਾਪਾ ਜਾਪ ਬਣ ਗਿਆ ਪਰਾ, ਅਤੇ ਇਉਂ ਇਹ ਜਾਪ ਜਪਾਇਆ ਮਹਾਰਾਜ ਜੀ ਨੇ। ਨਾ ਜਿਹੜਾ ਅਜਾਪਾ ਜਿਹੜਾ ਆਮ ਜਪਿਆ ਨਹੀਂ ਸੀ ਜਾਂਦਾ ਉਹਨੂੰ ਜਪਾ ਦਿੱਤਾ, ਜੋ ਜਪਣੇ ਤੋਂ ਰਹਿ ਸੀ ਉਹਦਾ ਜਾਪ ਕਰਾ ਦਿੱਤਾ, ਜਪਾ ਜਪਾ ਜਾਪ ਰਾਹੀਂ।
ਲੰਘ ਨਿਕਥਾ ਕਰੈ ਸਰਾਪਾ,
ਹਾਂ ਲੰਘ ਨਿਕਥਾ, ਨਿਕਥਾ ਨਾ ਨਿਕਲ ਕੇ ਭਾਈ ਲੰਘ ਗਏ, ਨਿਕਲ ਗਏ ਕਾਹਦੇ 'ਚੋਂ ਵਰਾਂ ਅਤੇ ਸਰਾਪਾਂ ਵਿੱਚੋਂ। ਸਰਾਪ ਕੋਈ ਉਹਨਾਂ ਨੂੰ ਦੇ ਨਹੀਂ ਸਕਦਾ ਗੁਰਸਿੱਖਾਂ ਨੂੰ, ਕਿਸੇ ਨੇ ਕੀ ਸਰਾਪ ਕੌਣ ਦੇ ਗੁਰਸਿੱਖ ਪਦਵੀ ਵਾਲਿਆਂ ਨੂੰ, ਵਰ ਦੀ ਉਹਨਾਂ ਨੂੰ ਲੋੜ ਕੋਈ ਨਹੀਂ ਕਿਸੇ ਕੋਲੋਂ, ਨਿਕਲ ਗਏ ਇਹਨਾਂ 'ਚੋਂ ਵਰ ਸਰਾਪਾਂ ਵਿੱਚੋਂ। ਦੇ ਤਾਂ ਨਾ ਜਿਹਨੇ ਸਰਾਪ ਦਰਵਾਸਾ ਨੇ ਸਾਰੀ ਕੁੱਲੇ ਖਤਮ ਕਰਤੀ, ਉਹੋ ਜਿਹੇ ਵਰਾਂ ਸਰਾਪਾਂ 'ਚੋਂ ਨਿਕਲ ਗਿਆ। ਚਲੋ
ਮਿਲਦੇ ਮੁਸਲਮਾਨ ਦੋਏ ਮਿਲ ਮਿਲ ਕਰਨ,
ਨਹੀਂ
ਮਿਲ ਕਰਨ,
ਦੋਏ ਤੇ ਵੀ ਸਲਾਮ ਕਰ,
ਮਿਲਦੇ ਮੁਸਲਮਾਨ ਦੋਏ ਮਿਲ ਮਿਲ ਕਰਨ ਸਲਾਮਾਂ ਲੇਕੀ।
ਮੁਸਲਮਾਨ ਮਿਲਦੇ ਨੇ ਇੱਕ ਦੂਜੇ ਨੂੰ ਮਿਲਦੇ ਨੇ, ਅਤੇ ਪਹਿਲਾਂ ਮਿਲ ਕਹਿੰਦਾ ਜੀ ਸਲਾਮਾਂ ਲੇਕਮ, ਦੂਜਾ ਕਹਿੰਦਾ ਵਾਲੇਕਮ ਸਲਾਮ, ਇਉਂ ਕਹਿੰਦੇ ਨੇ ਉਹਨਾਂ ਨੇ ਇਹਦੀ ਤਿਉੜੀ ਹੈ। ਸਲਾਮਾਂ ਲੇਕਮ ਦਾ ਕੀ ਅਰਥ ਹੈ? ਸਾਨੂੰ ਦਾਦਾ ਵੀ ਸੁੱਖ ਸਾਂਦ ਹੈ, ਇਹ ਪੁੱਛਦੇ ਆ। ਸਲਾਮਾਂ ਲੇਕਮ ਬੋਲੀ 'ਚ ਭਾਵ ਹੈ ਕੁਸ਼ਲ ਹੈ ਜੀ, ਸੁੱਖ ਸਾਂਦ ਹੈ ਤੁਹਾਡੇ, ਜੋ ਮੁੰਡੇ ਇੱਕ ਪਹਿਲੇ ਨੇ ਕਹਿ ਦੇਣਾ ਸਲਾਮਾਂ ਅਲੇਕਮ, ਭਾਵ ਸੁੱਖ ਸਾਂਦ ਹੈ ਜੀ, ਦੂਜਾ ਕਹਿੰਦਾ ਵਾਲੇਕਮ ਸਲਾਮ, ਤੁਹਾਡੇ ਵੀ ਸੁੱਖ ਸਾਂਦ ਹੈ, ਬਸ ਇੰਨਾ ਹੀ ਕੰਮ ਹੈ, ਸੁੱਖ ਸਾਂਦ ਪੁੱਛੀ ਜਾਂਦੀ ਆ, ਆ ਨਹੀਂ ਕੋਈ ਆਇਆ। ਚਲੋ ਅੱਗੇ ਫਿਰ ਜੋਗੀ ਕੀ ਕਹਿੰਦੇ ਨੇ?
ਜੋਗੀ ਕਰਨ ਆਦੇਸ਼ ਮਿਲ,
ਜੋਗੀ ਮਿਲਦੇ ਨੇ ਕਹਿੰਦੇ ਨੇ ਆਦੇਸ਼ ਆਦੇਸ਼, ਦੂਜਾ ਵੀ ਮੈਨੂੰ ਕਹਿ ਦਿੰਦਾ ਆਦਿ ਪੁਰਖ ਆਦੇਸ਼,
ਆਦਿ ਪੁਰਖ ਆਦੇਸ਼ ਵਿਸੇਖੀ,
ਦੂਆ ਮੁਰੂ ਕਹਿੰਦਾ ਜੀ ਆਦਿ ਪੁਰਖ ਦੀ ਆਦੇਸ਼ ਹੈ ਜੀ ਵਿਸੇਖੀ ਵਿਸ਼ੇਸ਼ ਕਰਕੇ, ਹਾਂਜੀ ਵਿਸੇਖੀ ਵਿਸ਼ੇਸ਼ ਕਰਕੇ।
ਸੰਨਿਆਸੀ ਕਰ ਉਨਮੋ,
ਜਦੋਂ ਸੰਨਿਆਸੀ ਮਿਲ ਕੇ ਇਹਨੂੰ ਕਹਿੰਦੇ ਓ ਨਮੋ ਜੀ ਓ ਨਮੋ, ਉਹ ਇਉਂ ਬੋਲਦੇ ਨੇ ਓ ਨਮੋ ਓ ਨਮੋ।
ਓਨਮ ਨਾਰਾਇਣ ਬਹੁ ਭੇਖੀ,
ਦੂਆ ਕਹਿੰਦਾ ਜੀ ਓਨਮ ਹੈ ਜੀ ਨਾਰਾਇਣ ਨੂੰ, ਬਹੁ ਭੇਖਾਂ ਵਿੱਚ ਜਿਹਨੇ ਦਸ ਫਿਰਕੇ ਨੇ ਸੰਨਿਆਸੀਆਂ ਦੇ, ਓਨਮ ਨਾਲ ਸਾਰਦੇ ਨੇ। ਬਾਹਮਣ ਕੀ ਕਹਿੰਦੇ?
ਬਾਹਮਣ ਨੋ ਕਰ ਨਮਸਕਾਰ,
ਜੇ ਕੋਈ ਬਾਹਮਣ ਮਿਲ ਜਾ ਮੁੜ ਜੱਟ ਮੱਥਾ ਟੇਕਦਾ ਨਮਸਕਾਰ ਕਰਦਾ, ਦਾਦਾ ਜੀ ਮੱਥਾ ਟੇਕਦੇ ਆ, ਦਾਦਾ ਜੀ ਕਹਿ ਕੇ ਨਮਸਕਾਰ ਕਰਦੇ। ਓਨਮ ਓ ਇਹ ਸ਼ਬਦ ਕਹਿੰਦੇ ਜੀ, ਓਮ ਓਮ ਨੂੰ ਨਮ ਨਮਸਕਾਰ ਹੈ।
ਕਰ ਆਸੀਰ ਵਚਨ ਮੋਹ ਦੇਖੀ,
ਹਾਂਜੀ ਪੜੋ ਦੁਬਾਰਾ,
ਬਾਹਮਣ ਨੋ ਕਰ ਨਮਸਕਾਰ, ਕਰ ਆਸੀਰ ਵਚਨ ਮੋਹ ਦੇਖੀ।
ਇਹ ਓਮ ਨਮੋ ਭਗਵਤੇ ਵਾਸਦੇਵਾ ਦਾ ਮੰਤਰ ਸੀ ਉਸ ਵੇਲੇ ਦਾ ਸੰਨਿਆਸੀਆਂ ਦਾ, ਓਮ ਨਮੋ ਭਗਵਤੇ ਵਾਸਦੇਵਾ ਇਹ ਮੰਤਰ ਚੱਲਦਾ ਸੀ, ਤਾਂ ਉਸੇ ਤੋਂ ਕਹਿੰਦੇ ਨੇ ਓ ਨਮਾ ਕਹਿ ਦਿੰਦੇ ਨੇ ਉਹਨੂੰ। ਅਤੇ ਦੂਜਾ ਮੁੰਡਾ ਬੋਲਣ ਵਾਲਾ ਕਹਿੰਦੇ ਨਾਰਾਇਣ ਨੂੰ ਓ ਨਮਾ, ਓ ਨਮਾ ਜੀ ਨਾਰਾਇਣ ਨੂੰ, ਇਉਂ ਕਹਿ ਦਿੰਦੇ ਨੇ ਸੰਨਿਆਸੀ। ਫਿਰ ਪਾਲੋ ਬਾਹਮਣ ਨੂੰ ਕਰ ਦੋ ਨਮਸਕਾਰ,
ਬਾਹਮਣ ਨੂੰ ਕਰ ਨਮਸਕਾਰ,
ਕਰ ਆਸੀਰ ਵਚਨ ਮੋਹ ਦੇਖੀ।
ਬਾਬਾ ਨੂੰ ਜੀ ਕਰਦੇ ਨਮਸਕਾਰਾਂ, ਮੂਹਰੋਂ ਮੂਹਰੋਂ ਦੇਖ ਕੇ ਵੀ ਮੈਨੂੰ ਮੱਥਾ ਟੇਕਿਆ, ਕਿਉਂ ਵਿਚਾਰੇ ਮੱਥਾ ਝੋਕੇ ਟੇਕਣਾ ਨਾ ਬਾਹਮਣ ਨੂੰ, ਉੱਠ ਕੇ ਦੇਖਣਾ ਕਿਹੜਾ ਮੂੰਹ ਦੇਖਿਆ। ਫਿਰ ਕਹਿੰਦਾ ਉਹਨੂੰ ਫਿਰ ਆਸ਼ੀਰਵਾਦ ਦੇ ਦਿੰਦਾ, ਆਨੰਦ ਰਹੋ ਜੀ, ਸੁਖੀ ਰਹੋ, ਚੱਲ ਐਨੋ ਸਾਰ ਦਿੰਦੇ। ਮੁੜ ਕੇ ਅਗਲੇ ਦੀ ਗਾਂ ਲੈ ਆਉਣੀ, ਕੋਈ ਧਰਤੀ ਨਾਲ ਲਵਾ ਲੈਣੀ।
ਪੈਰੀ ਪਵਣਾ ਸਤਿਗੁਰੂ,
ਭਗਤਾਂ ਨੇ ਗੁਰੂ ਮਹਾਰਾਜ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਮਿਲਦਾ ਇੱਕ ਦੂਜੇ ਨੂੰ ਦਸਵੇਂ ਪਾਤਸ਼ਾਹ ਤੋਂ ਪਹਿਲਾਂ ਨੌ ਗੁਰੂਆਂ ਤੱਕ ਪੈਰੀ ਪਵਣਾ ਹੀ ਕਿਹਾ ਜਾਂਦਾ ਸੀ, ਮਿਲਦੇ ਪੈਰੀ ਪੈਂਦੇ ਹਾਂ ਜੀ।
ਗੁਰਸਿੱਖਾਂ ਰਹਿ ਰਾਸ ਸਰੇਖੀ,
ਇਉਂ ਗੁਰਸਿੱਖਾਂ ਵਿੱਚ ਇਹ ਰਹੁ ਰੀਤੀ ਜਿਹੜੀ ਸੀ, ਐਸੀ ਰੀਤ ਸਰੇਖੀ ਇਹ ਸਰੀਖਾ ਹੈ, ਇਹ ਸਰੀਖੇ ਇੱਦਾਂ ਦੀ ਚਲਾ ਦਿੱਤੀ ਮਹਾਰਾਜ ਪੈਣੀ ਪੈਰੀ ਪੈਣ ਦੀ।
ਰਾਜਾ ਰੰਕ ਬਰਾਬਰੀ,
ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਇਹ ਸੀ ਚਰਨਾਮਰ ਜਿੰਨਾ ਚਿਰ ਚੱਲਿਆ, ਹਾਂਜੀ ਚਰਨਾਮਰਤ ਹੋਣ ਕਰਕੇ ਪੈਰੀ ਪਾਉਣਾ ਹੀ ਕਿਹਾ ਜਾਂਦਾ ਸੀ। ਫਿਰ ਚਰਨਾਮਰਤ ਨੂੰ ਖੰਡੇ ਬਾਟੇ ਵਿੱਚ ਬਦਲ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਿਉਂਕਿ ਮੇਰੇ ਕੋਈ ਸਾਕਸ਼ੀ ਗੁਰੂ ਨਹੀਂ ਸੀ, ਸ਼ਬਦ ਗੁਰੂ ਦੀ ਲੜ ਲਾਉਣਾ ਸੀ ਮਨ। ਫਿਰ ਮਹਾਰਾਜ ਨੇ ਬਖਸ਼ਣਾ ਕੀਤੀ, ਕੀ ਕਿਹਾ ਜਦੋਂ ਮਿਲਦਾ ਗੁਰੂ ਦਾ ਸਿੱਖ ਇੱਕ ਦੂਜੇ ਨੂੰ, ਹੁਣ ਤਾਂ ਬੁਲਾਉਂਦੇ ਸਾਰੇ ਭਜਨ ਇੱਕ ਦੂਜੇ ਮਿਲਦੇ, ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹੀ ਸਾਰ ਲੈਂਦੇ, ਉਹ ਪੂਰਾ ਪੂਰਾ ਉਚਾਰਨ ਵੀ ਨਹੀਂ ਕਰਨਾ, ਸਤਿ ਸ਼੍ਰੀ ਅਕਾਲ ਜਿਹਦਾ ਉਚਾਰਨ ਵੀ ਠੀਕ ਨਹੀਂ ਹੈ ਤਾਂ ਸਤਿ ਸ਼੍ਰੀ ਅਕਾਲ, ਇਹ ਫਤਿਹ ਨਹੀਂ ਹੈਗੀ, ਇਹ ਜਿਹੜਾ ਇਹ ਤਾਂ ਜਕਾਰਾ ਹੈ। ਗੁਰਬਰ ਅਕਾਲ, ਸਤਿ ਸ਼੍ਰੀ ਅਕਾਲ, ਇਹ ਤਾਂ ਜਕਾਰਾ ਸੀ, ਫਤਿਹ ਨਹੀਂ ਹੈਗੀ। ਫਤਿਹ ਤਾਂ ਇਹੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਬੁਲਾਇਆ ਕਰੋ ਚਾਰ ਵਾਰੀ, ਰੱਬ ਦਾ ਨਾਮ ਚੇਤੇ ਆ ਜਾਂਦਾ ਇਹਦੇ ਵਿੱਚ। ਹਾਂਜੀ ਸਿਸ ਇਹ ਮਾਰ ਕਲਗੀ ਤਾਨੇ ਫਿਰ ਇਹ ਪਰੰਪਰਾ ਨੂੰ ਤੋਰਿਆ।
ਰਾਜਾ ਰੰਕ ਬਰਾਬਰੀ,
ਬਰਾਬਰ ਕਰਤੇ
ਨਾ ਭੇਦ ਨ ਵੇਖੀ,
ਪੜੋ ਸਾਰੇ।
ਰਾਜਾ ਰੰਕ ਬਰਾਬਰੀ, ਬਾਲਕ ਬਿਰਧ ਨਾ ਭੇਦ ਨ ਵੇਖੀ,
ਬਰਾਬਰਤਾ ਦਿੱਤੀ ਸਭ ਨੂੰ ਰਾਜੇ ਨੇ, ਤੇ ਰੰਗ ਗਰੀਬ ਨੂੰ ਵੀ ਬਰਾਬਰਤਾ। ਇਹ ਨਹੀਂ ਕਿ ਰਾਜੇ ਨੂੰ ਕੋਈ ਵੱਧ ਮਾਣ, ਗਰੀਬ ਨੂੰ ਕੋਈ ਮਾਣ, ਇਹ ਨਹੀਂ, ਬਰਾਬਰਤਾ ਦੇ ਦਿੱਤੀ ਇਸ ਮਹਾਰਾਜ ਸੇ ਪਾਤਸ਼ਾਹ ਜੀ ਨੇ ਸਿੱਖ ਪੰਥ ਵਿੱਚ। ਚਾਹੇ ਅਕਬਰ ਚੱਲ ਕੇ ਆ ਗਿਆ, ਕਹਿ ਦਿੱਤਾ ਭਾਈ ਉੱਥੇ ਬੈਠ ਕੇ ਸੇਠਾਂ ਬੈਠ ਕੇ ਛਕੋ, ਉਸੇ ਪੰਗ 'ਚ ਬੈਠ ਕੇ ਉਹਨਾਂ ਨੂੰ ਸਿਖਾਇਆ, ਕੋਈ ਗਰੀਬ ਆ ਗਿਆ ਉਹ ਵੀ ਉੱਥੇ ਬੈਠਾ, ਇਹ ਨਹੀਂ ਕਿ ਉਹਨੂੰ ਬਾਹਰ ਕੱਢ ਕੇ ਗਿਆ ਤੈਨੂੰ ਬਾਹਰ ਦਿੰਦੇ ਉੱਥੇ ਜਾ ਪਰਾਂ ਬਹਿ ਜਾਓ ਉੱਧਰ ਜਾ ਕੇ, ਐਸਾ ਨਹੀਂ ਕੀਤਾ। ਉਹਨੇ ਵੀ ਉਸੇ ਪੰਗ 'ਚ ਬਿਠਾਤਾ, ਇੱਕ ਪਾਸੇ ਅਕਬਰ ਵਰਗੇ ਬੈਠੇ ਨੇ, ਨਾਲ ਗਰੀਬ ਵੀ ਸਕ ਰਹੇ ਨੇ, ਇਹ ਬਰਾਬਰਤਾ ਦੇ ਦਿੱਤੀ। ਅਤੇ ਬਾਲਕ ਬਿਰਧ ਨਾ ਭੇਦ ਨ ਵੇਖੀ, ਨਵੇਖੀ ਨਿਮਖ ਜਿੰਨਾ ਵੀ ਕੋਈ ਭੇਦ ਨਹੀਂ ਰੱਖਿਆ, ਚਾਹੇ ਕੋਈ ਬਾਲਕ ਹੈ ਚਾਹੇ ਕੋਈ ਬਿਰਧ ਹੈ। ਔਰ ਕਈ ਕਹਿੰਦੇ ਨਾ ਸਾਡਾ ਤਾਂ ਇੱਕੋ ਜਿਹਾ ਮੁੱਲ ਹੈ, ਚਾਹੇ ਕੋਈ ਨਿਆਣਾ ਆ ਜਾਏ ਕੋਈ ਬੁੱਢਾ ਆ ਜਾਏ, ਆ ਭਾਟੀਏ ਵਰਗਿਆਂ ਜਾਂ ਹੋਰ ਕਹਿ ਦਿੰਦੇ ਹੋਣਗੇ, ਇੱਕੋ ਹੀ ਮੁੱਲ ਰੱਖਿਆ ਜੀ ਸੀ। ਇਉਂ ਨਿਮਖ ਮਾਤਰ ਵੀ ਭੇਦ ਨਹੀਂ ਰਹਿਣ ਦਿੱਤਾ ਜੀ, ਚਾਹੇ ਬਾਲਕ ਹੈ ਕੋਈ ਬਿਰਧਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਬਰਾਬਰਤਾ ਦਿੱਤੀ ਸਾਰਿਆਂ ਨੂੰ।
ਚੰਦਨ ਭਗਤਾ ਰੂਪ ਨਾ ਰੇਖੀ,
ਚੰਦਨ ਭਗਤਾ ਰੂਪ ਨਾ ਰੇਖੀ, ਜੇ ਚੰਦਨ ਰਿੰਡ ਵਿੱਚ ਮਿਲਿਆ ਉੱਥੇ ਉਹ ਚੰਦਨ ਕਹਾਉਂਦਾ ਨਾ, ਜੇ ਉਹ ਚੰਦਨ ਕਿਸੇ ਨਾ ਜਿਹੜਾ ਸੀ ਸਿੰਬਲ ਵਿੱਚ ਰੱਖਿਆ ਤਾਂ ਉੱਥੇ ਵੀ ਚੰਦਨ ਕਹਾਉਂਦਾ, ਕਿੱਥੇ ਹੋਰ ਜਿੱਥੇ ਨਿੰਮ ਆਦਕਾਂ ਪਲਾਂਵ ਆਦਕਾਂ ਵਿੱਚ ਚੰਦ ਮਿਲਿਆ ਅਤੇ ਕਹਾਉਂਦਾ ਤਾਂ ਚੰਦਨ ਆ ਨਾ, ਰੂਪ ਨਾ ਰੇਖੀ, ਹੋਰ ਰੂਪ ਤਾਂ ਨਹੀਂ ਕੋਈ ਦੇਖਿਆ ਜਾਂਦਾ। ਜਿਵੇਂ ਭਗਤਾਂ ਨੂੰ ਵੀ ਭਾਈ ਚੰਦਨ ਰੂਪ ਸਾਰਿਆਂ ਵਿੱਚ ਬਣਾ ਦਿੱਤਾ, ਚਾਹੇ ਸ਼ੂਦਰਾਂ ਵਿੱਚੋਂ, ਚਾਹੇ ਵੈਸਾਂ ਵਿੱਚੋਂ, ਚਾਹੇ ਖੱਤਰੀਆਂ ਵਿੱਚੋਂ, ਚਾਹੇ ਬਾਹਮਣਾਂ ਵਿੱਚੋਂ, ਇੱਕੋ ਰੂਪ ਨਾ ਰੇਖੀ। ਹਾਂ ਭਗਤੀ ਰੂਪ ਸਿੱਖ ਰੂਪ ਵਿੱਚ ਬਣਾ ਦਿੱਤੇ ਸਾਰੇ, ਹਾਂ ਬਾਕੀ ਰੂਪ ਰੇਖ ਨਹੀਂ ਰਹਿ ਗਿਆ ਕੋਈ ਵਰਨਾ ਆਸ਼ਰਮਾਂ ਦਾ।
ਨੀਚੋ ਨੀਚ ਸਦਾਵਰਾਂ ਗੁਰ ਉਪਦੇਸ਼ ਕਮਾਵੇ ਕੋਈ,
ਕਮਾਵੇ ਦੁਲਾਵਾਂ
ਕਮਾਵੇ ਕੋਈ,
ਪੜੋ ਸਾਰੇ। ਨੀਚੋਂ
ਨੀਚੋ ਨੀਚ ਸਦਾਵਰਾਂ ਗੁਰ ਉਪਦੇਸ਼ ਕਮਾਵੇ ਕੋਈ,
ਹਾਂ ਨੀਚਾ ਤੋਂ ਪਾਈ ਨੀਚ, ਆਪਣੇ ਆਪ ਨੂੰ ਸਦਾਉਣਾ ਅਖਾਉਣਾ, ਮੈਂ ਤਾਂ ਨੀਵੇਂ ਤੋਂ ਵੀ ਨੀਵਾਂ ਜੀ। ਅਤੇ ਇਉਂ ਗੁਰ ਉਪਦੇਸ਼ ਨੂੰ ਇਹ ਗੁਰੂ ਦਾ ਉਪਦੇਸ਼ ਹੈ ਭਾਈ, ਨੀਵਾਂ ਕਹਾਉਣਾ, ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਆਪਾਂ ਨੂੰ, ਨੀਚ ਸਦਾਇਓ ਭਾਈ, ਵੱਡਾ ਨਾ ਕੋਈ ਕਹਾ ਲਿਓ ਕਿਤੇ, ਪਰ ਇਹ ਗੁਰ ਉਪਦੇਸ਼ ਕਮਾਵਾ ਕੋਈ, ਇਸ ਗੁਰ ਉਪਦੇਸ਼ ਨੂੰ ਕੋਈ ਕੋਈ ਕਮਾਉਂਦਾ ਹੈ। ਹਾਂ ਥੋੜ੍ਹੀ ਜਿਹੀ ਪੂਛ ਲੱਗ ਜਾ ਕਿਸੇ ਨੂੰ ਜਥੇਦਾਰੀ ਦੀ, ਫਿਰ ਟਿਕਣ ਥੋੜ੍ਹਾ ਦੇਣਾ ਪੰਥ ਨੂੰ, ਉਹ ਮਾਰੇ ਕਹਿੰਦੇ ਨਹੀਂ ਭਾਈ, ਜਥੇਦਾਰ ਹੋ ਕੇ ਵੀ ਨੀਵਾਂ ਹੀ ਰਹਿਣਾ, ਪੰਥ ਦੇ ਸੇਵਾਦਾਰ ਹੀ ਹੋ ਕੇ ਰਹਿਣਾ।
ਤ੍ਰੈ ਬੀਹਾਂ ਦੇ ਦਮ ਲੈ,
ਉਹ ਕਹਿੰਦੇ ਆਉਂਦੀ ਹੈ ਸਾਖੀ, ਬਿੱਲੀ ਆਪਣੇ ਇੱਕਦਮ ਚੂਹਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ। ਮੀਟਿੰਗ 'ਚ ਕੀ ਫੈਸਲਾ ਹੋਇਆ? ਕਹਿੰਦੇ ਵੀ ਬਿੱਲੀ ਬਹੁਤ ਨੁਕਸਾਨ ਕਰ ਜਾਂਦੀ ਹੈ ਆਪਣਾ, ਕੋਈ ਜਥੇਦਾਰ ਥਾਪੀ ਆਪਾਂ ਆਪਣਾ। ਚਲੋ ਕਹਿੰਦੇ ਵੀ ਜਥੇਦਾਰ ਦੇਖੋ ਕਿਹਨੂੰ ਥਾਪਣਾ ਹੈ। ਸਾਰੇ ਦੇਖਿਆ ਇੱਕ ਬਾਵਾ ਮੋਟਾ ਸੀ, ਇੱਕ ਤਾਂ ਊਂ ਮੋਟਾ, ਇੱਕ ਜਥੇਦਾਰ ਉਹਨੂੰ ਬਣਾ ਤਾ। ਕਹਿੰਦੇ ਉਹਨੂੰ ਜਥੇਦਾਰ ਬਣਾ ਦਿਉ। ਕਹਿੰਦੇ ਵੀ ਫਿਰ ਜਥੇਦਾਰ ਦਾ ਕੰਮ ਕੀ ਹੈ? ਕਹਿੰਦੇ ਵੀ ਇਹਦੇ ਜਿਹੜਾ ਸਹਿ ਬਿੱਲੀ ਦੇ ਗਲ ਵਿੱਚ ਟੱਲੀ ਪਾ ਦੇਵੇ, ਤਾਂ ਜੋ ਬਿੱਲੀ ਦਾ ਆਉਣ ਦਾ ਪਤਾ ਲੱਗ ਜੂਗਾ ਵੀ ਬਿੱਲੀ ਆ ਰਹੀ ਹੈ, ਬਾਕੀ ਭੱਜ ਕੇ ਖੁੱਡਾਂ 'ਚ ਵੜ ਜਾਵਾਂਗੇ। ਤਾਂ ਬਿੱਲੀ ਦੇ ਗਲ 'ਚ ਟੱਲੀ ਪਾਉਣੀ ਕੋਈ ਖੈਰ ਥੋੜ੍ਹੋ ਹੈ। ਅਤੇ ਕਹਿੰਦੇ ਵੀ ਚਲੋ ਇਹ ਜਥੇਦਾਰ ਹੀ ਪਾਊਗਾ ਜੀ। ਫਿਰ ਜਥੇਦਾਰ ਦੀ ਨਿਸ਼ਾਨੀ ਕੀ ਹੋਊ? ਕਹਿੰਦੇ ਚਲੋ ਪੂਛਣਾ ਸੱਜ ਬੰਨ ਦਿਓ, ਇਹ ਉਹਦੀ ਨਿਸ਼ਾਨੀ। ਉਹ ਜਥੇਦਾਰੀ ਦੀ ਇੱਕ ਤਾਂ ਪੂਛ ਜਥੇਦਾਰੀ ਦੀ, ਦੂਜਾ ਬੰਨ ਤਾਂ ਸੱਜ ਨਾਲ, ਅਤੇ ਇੱਕ ਹੂੰ ਮੋਟਾ ਸੀ। ਤਿੰਨ ਚਾਰ ਗੱਲਾਂ ਮਿਲ ਗਈਆਂ। ਬਿੱਲੀ ਆਈ ਜੋ ਛੋਟੇ ਮੋਟਾ ਭੱਜ ਕੇ ਜਿਹੜੇ 'ਚ ਖੱਡਾਂ ਜਾ ਵੜੇ, ਇਹ ਮਾਰ ਲਿਆ ਜਥੇਦਾਰੀ ਨੇ। ਇੱਕ ਤਾਂ ਪਿੱਛੇ ਸੱਜ ਫਸਿਆ, ਇੱਕ ਫਸਲਾਂ 'ਚ ਖੱਡ ਤੋਂ ਬਣਨਾ ਸੀ, ਇੱਕ ਮੋਟਾ ਚੂਹਾ ਖੱਡ ਨਾ ਮਾਵੇ ਆਉਂਦਾ ਨਾ ਬਾਣੀ 'ਚ, ਅਤੇ ਕਲਵੰਨਾ ਸੱਜ, ਇੱਕ ਸੱਜ ਬੰਨਤਾ ਪਿੱਛੇ। ਇਉਂ ਭਾਈ ਇੱਕ ਤਿਉਂ ਅਗਲਾ ਆਪਣੇ ਆਪ 'ਚ ਉੱਚਾ ਹੁੰਦਾ ਕਿ ਜਥੇਦਾਰੀ ਦਾ ਪ੍ਰਧਾਨਗੀ ਦਾ ਹੋਰ ਕਈ ਤਰ੍ਹਾਂ ਦਾ ਸੱਜ ਬੰਨ ਦਿੱਤਾ ਜਾਂਦਾ ਹੈ। ਫਿਰ ਇਹ ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਨਿਯਮ ਹੀ ਕਹਾਓ, ਹਾਂ ਸੱਜ ਨਾ ਬੰਨ ਲਿਓ ਪੂਛ ਨੂੰ, ਜੇ ਬਚਣਾ ਨਹੀਂ ਬਿੱਲੀ ਨੇ ਛੱਡਣਾ ਕੋਈ ਨਹੀਂ। ਚਲੋ ਇਹ ਪਰ ਕੋਈ ਉਪਦੇਸ਼ ਨੂੰ ਕਮਾਉਂਦਾ।
ਤ੍ਰੈ ਬੀਹਾਂ ਦੇ ਦਮ ਲੈ ਇੱਕ ਰੁਪਈਆ ਹੋਸਾ ਹੋਈ।
ਸੰਤ ਕਰਤਾਰ ਸਿੰਘ ਕਹਿੰਦੇ ਹੁੰਦੇ ਵੀ ਜਿਹਨੂੰ ਕੁਰਸੀ ਮਿਲ ਗਈ ਨਾ, ਇਹ ਕੁਰਸੀ ਦੇ ਅਰਥ ਕਰੇ ਸੀ ਉਹਨੇ, ਕੋ ਰੱਸੀ, ਕੋ ਮੈਨੇ ਖੋਟੀ, ਖੋਟੀ ਰੱਸੀ ਆ ਇਹ, ਪਤਾ ਨਹੀਂ ਕਦੋਂ ਗਲ 'ਚ ਇਹ ਜਿਹੜੀ ਮਿਲ ਗਈ ਨਾ, ਗਲ 'ਚ ਰੱਸੀ ਪੈ ਗਈ, ਫਾਹੀ ਪੈ ਗਈ। ਜੇ ਕੋਈ ਨੀਵਾਂ ਹੋ ਕੇ ਸੇਵਾ ਭਾਵ ਸਮਝ ਕੇ ਇਹ ਕਰਦਾ ਫਿਰ ਤਾਂ ਠੀਕ ਹੈ, ਨਹੀਂ ਤਾਂ ਖੋਟੀ ਰੱਸੀ ਹੈ। ਉਹ ਕਹਿੰਦੇ ਨੇ ਬਈ ਰੋਮ ਦਾ ਬਾਦਸ਼ਾਹ ਸੀ, ਬਾਦਸ਼ਾਹ ਉਹਨੂੰ ਅਗਲੇ ਦਿਨ ਜਿਹੜਾ ਸੀ ਤਖ਼ਤ ਦੀ ਤਾਜਪੋਸ਼ੀ ਕਰਨੀ ਸੀ ਬਾਦਸ਼ਾਹੀ ਦੀ, ਅਜੇ ਬਾਦਸ਼ਾਹ ਨਹੀਂ ਬਣਿਆ, ਅਗਲੇ ਦਿਨ ਉਹਨੂੰ ਤਾਜਪੋਸ਼ੀ ਕਰਨੀ ਸੀ। ਆਪਣੇ ਸਾਰੇ ਮਿੱਤਰਾਂ ਦੋਸਤਾਂ ਨੂੰ ਕਹਿਣ ਲੱਗਾ ਵੀ ਅੱਜ ਮਿਲ ਲਓ ਮੈਨੂੰ, ਉਹਨੇ ਮਿਲਣਾ, ਕੱਲ੍ਹ ਨੂੰ ਮੈਂ ਨਾ ਬੋਲਾ ਹੋ ਜਾਣਾ। ਕਹਿੰਦੇ ਤੈਨੂੰ ਕਿਵੇਂ ਇੰਨਾ ਬੋਲਾ ਹੋ ਜਾਣਾ, ਕਿਸੇ ਡਾਕਟਰ ਨੇ ਦੱਸਤਾ? ਕਹਿੰਦਾ ਇੰਨਾ ਬੋਲਾ ਹੋਣ ਦਾ ਕੀ ਭਾਵ ਹੈ? ਕਹਿੰਦਾ ਇੰਨਾ ਬੋਲਾ ਮੈਂ ਇਸ ਕਰਕੇ ਹੋਣਾ, ਕੱਲ੍ਹ ਨੂੰ ਮੈਨੂੰ ਮਿਲਣਾ ਰਾਜ ਦਾ ਤਖ਼ਤ, ਤਖ਼ਤ 'ਤੇ ਬਹਿੰਦਾ ਸਾਰ ਮਨੁੱਖ ਜਾਂਦਾ ਤਾਂ ਬੋਲਾ ਹੋ ਹੀ ਜਾਂਦਾ, ਸੋ ਅੱਜ ਮਿਲ ਲਓ ਜਿਹਨੇ ਮਿਲਣਾ। ਸੋ ਭਾਈ ਇੰਨਾ ਬੋਲਾ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਕਹਿੰਦੇ ਨੀਚੋ ਨੀ ਸਦਾਵਣਾ,
ਨੀਚੋ ਨੀ ਸਦਾਵਣਾ,
ਨੀਵੇਂ ਤੋਂ ਨੀਵਾਂ ਕਹਾਉਣਾ ਆਪਣੇ ਆਪ ਨੂੰ। ਇਉਂ ਕੋਈ ਕੋਈ ਜੇ ਉਪਦੇਸ਼ ਨੂੰ ਕਮਾਵੇ, ਪਰ ਕਮਾਉਂਦਾ ਕੋਈ ਕੋਈ।
ਤ੍ਰੈ ਬੀਹਾਂ ਦੇ ਦਮ ਲਾਏ ਇੱਕ ਰੁਪਈਆ ਹੋਸਾ ਹੋਈ।
ਦੇਖੋ ਪਿਛਲੇ ਸਮੇਂ 'ਚ ਤ੍ਰੈ ਬੀਹਾਂ ਦੇ ਦਮ ਨਾਮ ਦਮੜੇ, ਤ੍ਰੈ ਬੀਹਾਂ ਕਿੰਨੇ ਹੁੰਦੇ ਨੇ? ਸੱਠ। ਮੁਸਲਮਾਨਾਂ ਦੇ ਸਮੇਂ 'ਤੇ 60 ਪੈਸਿਆਂ ਦਾ ਰੁਪਈਆ ਹੁੰਦਾ ਸੀ, ਅੰਗਰੇਜ਼ਾਂ ਦੇ ਵੇਲੇ 64 ਪੈਸਿਆਂ ਦਾ ਹੋਇਆ। 4 ਪੈਸੇ ਦੇ ਕਾਨਾ ਹੁੰਦਾ ਸੀ ਨਾ, 16 ਅਨਿਆਂ ਦਾ ਰੁਪਈਆ, 16 ਚੌਂਕੇ 64 ਪੈਸੇ ਦਾ ਰੁਪਈਆ ਅੰਗਰੇਜ਼ਾਂ ਵੇਲੇ ਸੀ, ਮੁਸਲਮਾਨਾਂ ਵੇਲੇ 60 ਪੈਸੇ ਦਾ ਹੀ ਹੁੰਦਾ ਸੀ। ਇਉਂ ਕਹਿੰਦੇ ਵੀ 60 ਪੈਸੇ ਜਿਹੜੇ ਨੇ ਉਹਨਾਂ ਦਾ 1 ਰੁਪਈਆ ਬਣਦਾ, ਅਤੇ 60 ਪੈਸੇ ਤਾਂ ਭਾਰੀ ਜੇ ਤੋਲੀਏ, ਰੁਪਈਆ ਹੋਛਾ ਹਲਕਾ ਹੀ ਹੈ, ਬਣਦਾ 60 ਪੈਸਿਆਂ ਤੋਂ, ਅਤੇ ਬਣ ਕੇ ਹਲਕਾ ਹੀ ਰੁਪਈਆ ਬਣਿਆ। ਹੋਛਾ ਮੈਨੇ ਵਜਨ 'ਚ ਕੱਟਿਆ, ਹਲਕਾ ਹੀ ਹੈ ਸਾਰਿਆਂ ਨਾਲੋਂ, ਫਿਰ ਨਿਮਰਤਾ ਦੀ ਗੱਲ ਹੋ ਗਈ ਨਾ। ਜੇ ਬਹੁਤ 60 ਦੀ ਗਿਣਤੀ ਹੈ ਅਤੇ ਉਹ 1 ਹੋਇਆ ਹੈ, ਅਤੇ ਰੁਪਈਆ ਬਣਨਾ ਹਲਕਾ ਹੈ, ਨੀਮ ਤੁੱਛ ਹੈ। ਫਿਰ
ਦਸੀ ਰੁਪਈਆ
ਫਿਰ ਸੁਨੱਈਆ ਕਹਿੰਦੇ ਨੇ ਮੋਹਰ ਨੂੰ, ਅਕਬਰ ਦੇ ਰਾਜ ਵੇਲੇ ਮੋਹਰ ਜਿਹੜੀ ਸੀ 10 ਰੁਪਈਆਂ ਨੂੰ ਮਿਲਦੀ ਸੀ, ਉਹਦਾ ਮੁੱਲ 10 ਰੁਪਏ ਹੁੰਦਾ ਸੀ ਇੱਕ ਮੋਹਰ ਦਾ, ਅਤੇ ਹੁਣ 10 ਰੁਪਈਆਂ ਨਾਲ ਉਹ ਵੀ ਜਿਹੜੀ ਆ ਹੌਲੀ ਆ, ਮੋਹਰ ਵੀ ਹਲਕੀ ਹੈ। ਅੱਗੇ
ਸਹਿਜ ਸੁਣੀਏ ਮੁੱਲ
ਸੁਨਈਏ
ਸਹਿਜ ਸੁਨਈਏ ਮੁੱਲ ਕਰ
ਲਈ ਅਜਿਹੇ ਵਿੱਚ ਈ ਆਏ ਨਿਕਲਿਆ, ਈ ਆਏ ਲਈ ਹੈ ਕੀ ਲਈਏ
ਹੀਰਾ ਹਾਰ ਪਰੋਈ
ਅਤੇ ਫਿਰ ਜਿਹੜਾ ਸੀ ਸਹਿਸ ਹਜ਼ਾਰ ਸੁਣਈਏ ਮੋਹਰਾਂ ਹਜ਼ਾਰ ਮੋਹਰਾਂ ਦਾ ਮੁੱਲ ਦਾ ਇੱਕ ਹੀਰਾ ਕਿਤੇ ਮਿਲਦਾ ਅਤੇ ਹਾਰ ਪਰੋ ਲੈਂਦੇ ਅਤੇ ਹੁਣ ਇਸੇ ਤਰ੍ਹਾਂ ਅੰਤਰੀ ਵਰਤ ਮੁੜ ਤੋਂ ਫਿਰ ਚੱਲੋ ਤਰੇ ਵੀ ਹਾਂ ਜਿਵੇਂ ਤਰੀ ਵਿਆਹ ਦਾ ਜਿਹੜਾ ਸੱਠ ਪੈਸਿਆਂ ਦਾ ਇੱਕ ਰੁਪਈਆ ਜਿਹੜਾ ਸੀ ਹਲਕਾ ਸੀ ਸੋ ਇਵੇਂ ਹੀ ਦਮੜੇ ਕੀ ਹੋਏ ਭਾਈ ਜਿਹੜਾ ਸੀ ਕਰਮ ਕਾਂਡ ਅਤੇ ਰੁਪਈਆ ਕੀ ਹੋਇਆ ਉਪਾਸਨਾ ਅੱਗੇ ਦਸੀਂ ਰੁਪਈ
ਦਸੀਂ ਰੁਪਏ ਲਈ ਦਾ ਇੱਕ ਸੁਨਈਆ ਹੌਲਾ ਸੋਈ
ਫਿਰ ਰੁਪਈਆਂ ਤੋਂ ਕਿ ਸੁਨਈਆ ਮੋਹਰ ਕਿਹੜੀ ਹੋਈ ਗਿਆਨ ਹਿੰਦੂ ਲੋਕਾਂ ਦਾ ਗਿਆਨ ਜਿਹੜਾ ਸੀ ਬਾਹਮਣ ਗਿਆਨ ਹਿੰਦੂ ਗਿਆਨ ਜਿਹੜਾ ਸੀ ਉਹਨੂੰ ਸੁਨਈਆ ਸਮਝ ਲਓ ਮੋਹਰ ਜਿਹੜੀ ਸੀ ਅੱਗੇ ਫਿਰ ਹੀਰਾ ਕੌਣ ਹੋਇਆ ਜੀ ਸਹਿ ਸੁਨਈਏ ਮੁੱਲ ਕਰ
ਸਹਿ ਸੁਨਈਏ ਮੁੱਲ ਕਰ ਲਈਏ ਹੀਰਾ ਹਾਰ ਪਰੋਈ
ਸੋ ਹੀਰਾ ਕੀ ਹੈ ਨਾਮ ਇਹ ਮਾਰੇ ਹੀਰਾ ਦਿੱਤਾ ਜਿਹੜਾ ਕਿ ਅੰਮ ਆਉਂਦਾ ਗੁਰਬਾਣੀ ਵਿੱਚ ਵੀ ਅੰਮ੍ਰਿਤ ਨਾਮ ਨਿਰਮੋਲ ਕੇ ਹੀਰਾ ਗੁਰਦੀਨੋ ਮੰਤਾਨੀ ਇਹ ਨਾਮ ਰੂਪੀ ਹੀਰਾ ਗੁਰਸਿੱਖਾਂ ਨੂੰ ਭਾਈ ਬਖਸ਼ਿਸ਼ ਕਰ ਦਿੱਤੀ ਮਹਾਰਾਜ ਜੀ ਨੇ ਨਾਮ ਰੂਪੀ ਹੀਰਾ ਇਹਦਾ ਕੋਈ ਮੁੱਲ ਹੈ ਕੋਈ ਬਰਾਬਰ ਰੁਪਈਆ ਤਾਂ ਹੋ ਗਿਆ ਸੱਠ ਪੈਸਿਆਂ ਦਾ ਮੁੱਲ ਪੈ ਗਿਆ ਨਾ ਕੋਈ ਇਵੇਂ ਜਿਹੜਾ ਸੀ ਮੋਹਰ ਜਿਹੜੀ ਸੀ ਦਸ ਰੁਪਈਆਂ ਦੀ ਹੋ ਗਈ ਮੁੱਲ ਪੈ ਗਿਆ ਕੋਈ ਦੂਜਾ ਜਿਹੜਾ ਹੀਰਾ ਆਮ ਸੰਸਾਰੀ ਹੀਰਾ ਉਹ ਹਜ਼ਾਰ ਮੋਹਰ ਦਾ ਮਿਲਦਾ ਉਹਦਾ ਕੋਈ ਮੁੱਲ ਹੈ ਪਰ ਜਿਹੜਾ ਨਾਮ ਰੂਪੀ ਹੀਰਾ ਇਹਦੇ ਬਰਾਬਰ ਕਿਹੜਾ ਮੁੱਲ ਰੱਖਾਂਗੇ ਕਿਹੜੀ ਮੋਹਰ ਦੇ ਬਰਾਬਰ ਦੱਸਾਂਗੇ ਕਿਹੜੇ ਰੁਪਈਆਂ ਦੇ ਕਿਹੜੇ ਪੈਸਿਆਂ ਦੇ ਬਰਾਬਰ ਇਹ ਨਿਰਮੋਲਕ ਹੀਰਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਉਂ ਇਸ ਹਾਰ ਵਿੱਚ ਸਿੱਖਾਂ ਨੂੰ ਪਰੋ ਦਿੱਤਾ ਜੀ ਹੀਰਾ ਹੀ ਬਣਾ ਦਿੱਤੇ ਨਾਮ ਰੂਪੀ ਹੀਰਾ ਦੇ ਕਰਕੇ
ਪਹਿਰੀ ਪਾ ਖਾਕ ਹੋਏ ਮਨ ਬਚ ਕਰਮ ਭਰਮ ਪਾਉ ਖੋਈ
ਹਾਂ ਖੋਤਾ ਜੀ ਸਿੱਖਾਂ ਦਾ ਭਰਮ ਵੀ ਅਤੇ ਪਾਉ ਡਰ ਵੀ ਨਪਾਉ ਬਣਾ ਦਿੱਤੇ ਅਤੇ ਬਖਸ਼ ਨਾਲ ਮਰਜ਼ਾਦਾ ਕੀ ਦੱਸੀ ਪੈਰੀ ਪੈਣਾ ਨਿਮਰਤਾ ਵਿੱਚ ਹਾਂ ਪਾ ਖਾਕ ਹੋ ਕੇ ਰਹਿਣਾ ਚਾਲਾਂ ਦੀ ਧੂੜ ਹੋ ਕੇ ਮਨ ਕਰਕੇ ਬਚਨਾ ਕਰਕੇ ਕਰਮਾਂ ਸਰੀਰ ਕਰਕੇ ਸਭ ਦੇ ਭਰਮ ਮਨ 'ਚ ਕੋਈ ਨਹੀਂ ਰਹਿ ਗਿਆ ਭਰਮ ਬਚਨਾਂ 'ਚ ਕੋਈ ਭਰਮ ਦੀ ਗੱਲ ਨਹੀਂ ਡਰ ਕੋਈ ਨਹੀਂ ਕਰਮ ਵਿੱਚ ਵੀ ਕੋਈ ਹੁਣ ਭਰਮ ਅਤੇ ਡਰ ਕੋਈ ਨਹੀਂ ਖੋ ਦਿੱਤਾ ਸਾਰਾ ਬਖਸ਼ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ
ਹੋਏ ਪੰਚੈਨ ਪੰਜ ਮਾਰ
ਪੰਜ ਸਾਰ ਤਾਂ ਨਹੀਂ ਜੀ ਕਿਸੇ ਕੋਲ ਪਾਠ ਕੁਝ ਖਰੜਿਆਂ ਵਿੱਚ ਸਾਰ ਪਾਠ ਵੀ ਹੈ ਉਹਦੇ ਮੁਤਾਬਕ ਵੀ ਅਰਥ ਹੁੰਦਾ ਪੰਜ ਸਾਰ ਪਹਿਲਾਂ ਉਹਦੇ ਮੁਤਾਬਕ ਅਰਥ ਕਰ ਲਓ ਹੋਏ ਪੰਚੈਨ ਪੰਜ ਸਾਰ
ਹੋਏ ਪੰਚੈਨ ਪੰਜ ਸਾਰ
ਹਾਂ ਪੰਜ ਸਾਰ ਨਾਮ ਜਿਹੜੇ ਸੀ ਸ੍ਰੇਸ਼ਟ ਸ੍ਰੇਸ਼ਟ ਤਾਈ ਨੂੰ ਪਹੁੰਚ ਕੇ ਜਿਹੜੇ ਪੰਜ ਬਣ ਗਏ ਭਾਈ ਪੰਜ ਪਿਆਰੇ ਜਿਵੇਂ ਹੋਏ ਇਹ ਪੰਜਾਂ ਦੀ ਪੰਚੈਨ ਨਾਮ ਪੰਚਾਇਤ ਦਾ ਐਸੀ ਪੰਜਾਂ ਦੀ ਪੰਚਾਇਤ ਮਹਾਰਾਜ ਨੇ ਕਾਇਮ ਕਰ ਦਿੱਤੀ ਜਿਹੜੇ ਸ੍ਰੇਸ਼ਟ ਹੋਏ ਉਹਨਾਂ ਨੇ ਬਾਹਰ ਜਾਂਦਾ ਜਿਹੜਾ ਮਨ ਮਨ ਨੂੰ ਬਾਹਰ ਨੂੰ ਭੱਜਦਾ ਸੀ ਨਾ ਉਹ ਬਾਹਰ ਜਾਂਦੇ ਨੂੰ ਰੋਕ ਲਿਆ ਰੱਖ ਸਗੋਈ ਰੋਕ ਰੱਖਿਆ ਜੀ ਉਹਨੂੰ ਬਾਹਰ ਮੁਖੀ ਨਹੀਂ ਰਹਿਣ ਦਿੱਤਾ ਅੰਤਰਮੁਖੀ ਬਣਾ ਲਿਆ ਇਹ ਪੰਜਾਂ ਦੀ ਪੰਚਾਇਤ ਦਾ ਸੀ ਉਹਨਾਂ ਦਾ ਮਨ ਬਾਹਰ ਨੂੰ ਨਹੀਂ ਭੱਜਦਾ ਉੱਦਾਂ ਦੀ ਪੰਚਾਇਤ ਬਣਾ ਦਿੱਤੀ ਜਾਂ ਦੂਜੇ ਅਰਥ ਫਿਰ ਪੜ੍ਹੋ ਮਾਰ ਨਾਲ ਪੜ੍ਹ ਲਓ ਹੁਣ
ਹੋਏ ਪੰਚੈਨ ਪੰਜ ਮਾਰ ਬਾਹਰ ਸਾਦਾ ਰੱਖ
ਸਗੋਈ ਇਉਂ ਪੰਜ ਮਾਰ ਫਿਰ ਪੰਜਾਂ ਨੂੰ ਮਾਰ ਕੇ ਪੰਜ ਕਿਹੜੇ ਮਾਰ ਲਏ ਕਾਮ ਕਰੋ ਲੋਭ ਹੰਕਾਰ ਆਦਿਕ ਇਹ ਮਾਰ ਕਰਕੇ ਅਤੇ ਬਾਹਰ ਜਾਂਦੇ ਮਨ ਨੂੰ ਰੱਖ ਕਰਕੇ ਪੰਚੈਨ ਰੂਪ ਹੋ ਗਏ ਪੰਚਾਇਤ ਬਣ ਗਏ ਇੱਦਾਂ ਦੇ ਪੰਚ ਪ੍ਰਵਾਨ ਪੰਚ ਪ੍ਰਧਾਨ ਫਿਰ ਪੰਚੇ ਇਹ ਹੋ ਗਏ
ਬੋਲ ਅਮੋਲ ਸਾਧ ਜਨ
ਅਬੋਲ ਤਾਂ ਨਹੀਂ ਕਿਸੇ ਕੋਲ
ਬੋਲ
ਅਮੋਲ ਹੈ ਮੰਮੇ ਨਾਲ ਬੱਬੇ ਨਾਲ ਵੀ ਹੈ ਠੀਕ ਹੈ ਜੀ
ਬੋਲ ਅਮੋਲ
ਚਲੋ ਹੁਣ ਥੋੜ੍ਹਾ ਚਿਰ ਅਬੋਲ ਹੋ ਜਾਓ ਆਪਾਂ ਅੱਗੇ ਚੱਲੀ ਦੋਵੇਂ ਦੋਵਾਂ ਮੁਤਾਬਕ ਕਰ ਲੈਂਦੇ ਕੋਈ ਨਹੀਂ ਗੁੱਸੇ ਹੁੰਦਾ ਦੋ ਹੀ ਹੱਥ ਲੱਗ ਜਾਂਦੇ ਪਹਿਲਾਂ ਅਬੋਲ ਵਾਲਾ ਕਰ ਲਓ ਬੋਲ ਅਬੋਲ
ਬੋਲ ਅਬੋਲ
ਉਹ ਜਿਹੜੇ ਇੱਦਾਂ ਦੇ ਸਿੱਖ ਬਣਾ ਦਿੱਤੇ ਨਾ ਸਾਧ ਜਨ ਓਈ ਸਾਧ ਜਨ ਬਣਾ ਤੇ ਓਈ ਬਣੇ ਓਹੇ ਫਿਰ ਉਹਨਾਂ ਦੇ ਸੰਬੰਧ ਵਿੱਚ ਬੋਲ ਕੋਈ ਜਿਹੜੇ ਨੇ ਕੀ ਕੋਈ ਬੋਲ ਕੇ ਦੱਸੇ ਅਬੋਲ ਹੈ ਬੋਲ ਕੇ ਪੂਰਾ ਨਹੀਂ ਦੱਸਿਆ ਜਾ ਸਕਦਾ ਅਬੋਲ ਮੈਨੇ ਹੋਰ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਉਹ ਐਸੇ ਸਾਧੂ ਜਨ ਬਣਾ ਦਿੱਤੇ ਅਤੇ ਜਾਂ ਫਿਰ ਜਿਹੜੇ ਨੇ ਫਿਰ ਭਾਈ ਅਮੋਲ ਕਰ ਲਓ ਹੁਣ, ਬੋਲ ਅਮੋਲ। ਕਿਹਨਾਂ ਦੇ ਅਮੋਲ ਨੇ ਬਚਨ? ਸਾਧ ਜਨ, ਉਹੀ ਉਹ ਜਿਹੜੇ ਸਾਧੂ ਜਨ ਬਣਾਤੇ ਨਾ ਗੁਰੂ ਦੇ ਸਿੱਖ, ਬਚਨ ਉਹਨਾਂ ਦੇ ਅਮੋਲਕ ਨੇ, ਹੀਰੇ ਬਣ ਗਏ ਹੀਰੇ। ਸੋ ਇਉਂ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ, ਅਤੇ ਹੁਣ ਜਾਣਾ ਕਿਸੇ ਨੇ ਦੂਰ ਦੂਰ, ਚਿੰਤਾ ਪਈ ਸੀ ਕਿ ਅਗਲੀ ਨਾਲ ਸ਼ੁਰੂ ਕਰ ਲੈਣ, ਦੂਰ ਜਾਣਾ ਹੁੰਦਾ ਕਈਆਂ ਨੇ, ਹਨੇਰਾ ਹੈ। ਸੋ ਇਹ ਹੁਕਮ ਮੰਨਣਾ ਪੈਂਦਾ ਪੰਥ ਦਾ, ਨਹੀਂ ਮੰਨਾਂਗੇ ਤਾਂ ਮਰਨਾ। ਚਲ ਕਰੋ ਜੀ ਫਿਰ ਇਹ ਪੌੜੀ ਨੂੰ, ਪੜ੍ਹ ਲਓ ਇਕੱਠੇ ਹੋ ਕੇ ਸਾਰੇ।
ਨੀਚੋ ਨੀਚ ਸਦਾਵਣਾ ਗੁਰ ਉਪਦੇਸ਼ ਕਮਾਵੇ ਕੋਈ, ਤ੍ਰੈ ਵੀਹਾਂ ਦੇ ਦਮ ਲੈ ਇੱਕ ਰੁਪਈਆ ਹੋਛਾ ਹੋਈ, ਦਸੀ ਰੁਪਈ ਲਈਂਦਾ ਇੱਕ ਸੁਨਈਆ ਹੌਲਾ ਸੋਈ, ਸਹਿ ਸੁਨਈਏ ਮੁੱਲ ਕਰ ਲਈਏ ਹੀਰਾ ਹਾਰ ਪਰੋਈ, ਪੈਰੀ ਪੈ ਪਾਖਾ ਖੋਏ ਮਨ ਬਚ ਕਰਮ ਭਰਮ ਪਾ ਖੋਏ, ਹੋਏ ਪੰਚੈਣ ਪੰਜ ਮਾਰ ਬਾਹਰ ਜਾਂਦਾ ਰੱਖ ਸੁਗੋਈ, ਬੋਲ ਅਮੋਲ ਸਾਧ ਜਨ ਹੋਈ, ਬੋਲ ਅਮੋਲ ਸਾਧ ਜਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।